Ta-da!
The things are back.
सफर हले शुरू होया है.
With more fashion.
ए हमेशा मेरा सपना रहा है कि मैं दूजी लोकेशन खोलूं.
More alterations.
पढ़ पढ़ आलम फाजिल होयूं, कदे अपने आप नू पढ़िया ही नहीं. जा जा बढ़दा मंदर मसीती, कदे मन अपने विच बढ़िया ही नहीं. मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच बख-बख टॉपिकां नू बड़े सिंपल तरीके दे नाल ताड़े रूबरू पेश करने की कोशिश करांगा.
प्रोग्राम देख रहे लखां ही स्रोतियां नूं अते लखां ही दर्शकां नूं मेरा डॉक्टर नरेंद्र रवि दा प्यार भरिया नमस्कार, सलामां अलैकुम, सत श्री अकाल एंड वेरी गुड मॉर्निंग. जिवें कि तुहानूं पता ही है कि आपां हर इतवार नूं 10 बजे तों लैके 11 बजे तक मैं तुहाडी सेवा दे विच माइंड एंड बॉडी प्रोग्राम लैके हाजिर हुंना, जिहदे विच वख-वख टॉपिकां नूं असीं सिंपल तरीके दे नाल डिस्कस करदे हां. ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਉਨ੍ਹਾਂ ਦੇ ਤਾਬੂ ਦੇ ਨਾਲ ਪੇਸ਼ ਕੀਤਾ ਜਾਂਦਾ ਹੈ. ਮੈਂ ਜਿਵੇਂ ਕਿ ਤੁਹਾਨੂੰ ਹਮੇਸ਼ਾ ਹੀ ਬੇਨਤੀ ਕਰਦਾ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਕੈਨੇਡਾ ਦੀ ਗੱਲ ਕਰ ਰਹੇ ਹਾਂ, ਤਾਂ ਹਮੇਸ਼ਾ ਦੋ ਗੱਲਾਂ ਦਾ ਖਿਆਲ ਰੱਖੋ. ਇੱਕ ਗੱਲ, ਕਦੇ ਵੀ ਪਹਿਲੇ ਬੰਦੇ ਦੇ ਉੱਤੇ 100% ਯਕੀਨ ਕਰਕੇ ਉਹਦੇ ਨਾਲ ਕੰਟਰੈਕਟ ਨਾ ਕਰੋ. ਜ਼ਰੂਰ ਕਰੀਓ, ਉਸੇ ਨੂੰ ਹੀ ਕਰੀਓ, ਪਰ ਤੁਹਾਡਾ ਕੀ ਨੁਕਸਾਨ ਹੈ ਜੇ ਤੁਸੀਂ 3-4-5 ਬੰਦਿਆਂ ਨੂੰ ਹੋਰ ਬੁਲਾ ਲਓ, 2-3-4 ਦਿਨਾਂ ਦੇ ਵਿੱਚ 3-4 ਦਿਨ ਠਹਿਰ ਕੇ ਕਰ ਲਿਓ, ਉਨ੍ਹਾਂ ਦੇ ਵੀ ਵਿਚਾਰ ਲਓ, ਉਨ੍ਹਾਂ ਦੀ ਵੀ ਸੁਣੋ ਵੀ ਉਹ ਤੁਹਾਡੇ ਬਾਰੇ, ਤੁਹਾਡੀ ਪ੍ਰਾਪਰਟੀ ਜੇ ਤੁਸੀਂ ਵੇਚਣੀ ਹੈ ਜਾਂ ਖਰੀਦਣੀ ਹੈ ਉਹ ਕੀ ਕਹਿੰਦੇ ਨੇ, ਕਿੰਨੀ ਕੁ ਕਮਿਸ਼ਨ ਲੈਣਗੇ, ਕਿੰਨੇ ਤੁਹਾਡੇ ਪੈਸੇ ਬਚਾਉਣਗੇ, ਕੀ ਉਹ ਮਿੱਠੀਆਂ ਤੇ ਚੋਪੜੀਆਂ ਗੱਲਾਂ ਕਰਦੇ ਨੇ, ਕੀ ਉਹ ਸਪਸ਼ਟ ਤੇ ਸਾਫ਼ ਗੱਲਾਂ ਕਰਦੇ ਨੇ. ਉਸ ਤੋਂ ਬਾਅਦ ਤੁਸੀਂ ਆਪਣੀ ਆਬਜ਼ਰਵੇਸ਼ਨ ਬਣਾਓ, ਘਰਦਿਆਂ ਨਾਲ ਰਾਏ ਕਰੋ ਵੀ ਇਨ੍ਹਾਂ ਸਾਰਿਆਂ ਦੇ ਵਿੱਚੋਂ ਕਿਹੜਾ ਬੰਦਾ ਤੁਹਾਡੇ ਲਈ ਵਧੀਆ. ਜੇ ਤੁਹਾਨੂੰ ਲੱਗਦਾ ਪਹਿਲਾ ਬੰਦਾ ਵਧੀਆ, ਫਿਰ ਤੁਹਾਨੂੰ ਕੋਈ ਸ਼ੱਕ ਨਹੀਂ ਰਹਿਣਾ ਉਹਦੇ ਉੱਤੇ, ਫਿਰ ਤੁਹਾਨੂੰ ਸਾਲ ਬਾਅਦ ਜਾਂ 2 ਸਾਲਾਂ ਬਾਅਦ ਪਛਤਾਉਣਾ ਨਹੀਂ ਪਊਗਾ ਵੀ ਇਹਨੇ ਤਾਂ ਦੱਸਿਆ ਹੀ ਨਹੀਂ, ਸਿਰਫ ਕਾਰਪੈਟ ਲਿਆ ਕੇ ਸਾਰਤਾ, ਫ੍ਰਿਜ ਲਿਆ ਕੇ ਸਾਰਤਾ, 20-25-50 ਹਜ਼ਾਰ ਡਾਲਰ ਆਪਣੀ ਜੇਬ 'ਚ ਪਾ ਲਿਆ, ਫਿਰ ਤੁਹਾਨੂੰ ਪਛਤਾਉਣਾ ਨਹੀਂ ਪਊਗਾ. ਮੈਂ ਇਸੇ ਕਰਕੇ ਕਹਿੰਦਾ ਕਿ ਬਿਜ਼ਨਸ ਦੇ ਵਿੱਚ ਕੋਰੇ ਹੋਵੋ. ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਨਹੀਂ ਕਰ ਲਾਂਗੇ, ਲੈ ਲਾਂਗੇ, ਨਾ ਸਹੀ ਫੇਰ ਸਹੀ, ਉਹ ਕਹਿਣ ਦੀਆਂ ਗੱਲਾਂ ਹੁੰਦੀਆਂ ਤੇ ਬਾਅਦ ਚ ਪਤਾ ਲੱਗਦਾ ਵੀ ਉਹ ਜਿਹੜੀ ਕਹਿਣ ਵੀ ਕਰ ਲਾਂਗੇ ਕੋਈ ਗੱਲ ਨਹੀਂ, ਕਿਵੇਂ ਹੈ ਬਾਅਦ ਚ ਨਹੀਂ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਉਹ ਫਿਕਰ ਫਕੁਰ ਇਹੋ ਜਿਹੇ ਕਰਾਉਂਦੇ ਨੇ, ਬਾਅਦ ਚ ਫਿਰ ਪਛਤਾਉਂਦੇ ਹੋ. ਇਸ ਕਰਕੇ ਬਿਜ਼ਨਸ ਦੇ ਵਿੱਚ ਕੋਰੇ ਹੋਵੋ ਤੇ ਸਪਸ਼ਟ ਗੱਲਾਂ ਕਰੋ, ਤੇ ਉਹਦੇ ਵਿੱਚ ਮੈਂ ਇੱਕ ਨਾਂ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ. ਤੁਸੀਂ ਗੱਲਬਾਤ ਕਰੋ, ਕੋਈ ਪੈਸਾ ਨਹੀਂ, ਕੋਈ ਟਕਾ ਨਹੀਂ, ਜਿੱਥੇ ਤੁਸੀਂ ਕਹੋਗੇ ਉੱਥੇ ਮਿਲ ਲੈਣਗੇ ਵੀ ਅਸੀਂ ਪ੍ਰਾਪਰਟੀ ਲੈਣੀ ਹੈ ਜੀ ਤੇ ਸਾਨੂੰ ਕੀ ਫਾਇਦਾ ਹੋਊਗਾ ਤੁਹਾਡਾ. ਨਹੀਂ, ਬਾਹਲੇ ਲੋਕ ਕਹਿੰਦੇ ਤੂੰ ਪ੍ਰਾਪਰਟੀ ਲੈਣੀ ਹੈ, ਮੈਂ ਨਹੀਂ ਤੇਰੇ ਕੋਲ ਕਮਿਸ਼ਨ ਲੈਣੀ. ਕਮਿਸ਼ਨ ਕਾਹਦੀ ਲੈਣੀ ਹੈ ਤੁਸੀਂ? ਤੁਹਾਨੂੰ ਮਿਲਣੀ ਹੈ ਜਿਹੜੀ ਤੁਹਾਨੂੰ ਉਸ ਬੰਦੇ ਦੇ ਕਰਕੇ ਕਮਿਸ਼ਨ ਮਿਲਣੀ ਹੈ, ਉਹਦੇ ਵਿੱਚ ਉਹਨੂੰ ਕੀ ਮਾੜਾ ਮੋਟਾ ਬੈਨੀਫਿਟ ਦਿਓਗੇ? ਉਹ ਗੱਲਾਂ ਸਪਸ਼ਟ ਕਰੋ ਤੇ ਸਪਸ਼ਟ ਕਰਕੇ ਜੋ ਤੁਸੀਂ ਗੱਲ ਕਰੋਗੇ ਫਿਰ ਤੁਸੀਂ ਦੇਖੋ ਕਿ ਗਧੇ ਤੇ ਘੋੜੇ 'ਚ ਕੀ ਫਰਕ ਹੈ. ਮੈਂ ਇਸੇ ਕਰਕੇ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ. ਮੈਂ ਕੋਈ ਪੇਡ ਉਹਨਾਂ ਦੀ ਐਡਵਰਟਾਈਜ਼ਮੈਂਟ ਨਹੀਂ ਕਰਦਾ, ਨਾ ਹੀ ਇਮਾਨਦਾਰੀ ਨਾਲ ਉਹਨਾਂ ਨੇ ਕਦੇ ਵੀ ਅੱਜ ਤੱਕ ਮੈਨੂੰ ਕਿਹਾ ਕਿ ਤੁਸੀਂ ਮੇਰੇ ਬਾਰੇ ਡਾਕਟਰ ਸਾਹਿਬ ਕੁਝ ਬੋਲੋ. ਮੈਨੂੰ ਤਾਂ ਬਲਕਿ ਕਹਿੰਦੇ ਨੇ ਵੀ ਤੁਸੀਂ ਬੋਲਿਆ ਕਰ ਦਿਓ, ਤੁਸੀਂ ਆਪਣਾ ਪ੍ਰੋਗਰਾਮ ਕੰਟੀਨਿਊ ਰੱਖਿਆ ਕਰੋ, 1-2 ਮਿੰਟ ਜੋ ਮੇਰੇ ਬਾਰੇ ਬੋਲ ਦਿਓ. ਪਰ ਮੇਰੀ ਆਤਮਾ ਇਹ ਗੱਲ ਕਹਿੰਦੀ ਹੈ ਕਿਉਂਕਿ ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼. ਅਸੀਂ ਹਰ ਰੋਜ਼ ਹਰ ਸਮੇਂ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਰਹਿੰਦੇ, ਨੁਕਸ ਕੱਢਦੇ ਹੀ ਰਹਿੰਦੇ ਹਾਂ, ਪਰ ਜੇ ਕੋਈ ਚੰਗਾ ਬੰਦਾ ਉਹਦੇ ਲਈ ਸ਼ਾਬਾਸ਼ ਵੀ ਦੇ ਦਿਓ. ਸੋ ਇਸ ਕਰਕੇ ਕਿਉਂਕਿ ਉਹਨਾਂ ਨੂੰ ਮੈਂ ਕਈ ਸਾਲਾਂ ਤੋਂ ਡੀਲ ਕਰਦਾ ਆ ਰਿਹਾ, ਉਹਨਾਂ ਦੀਆਂ ਜੋ ਅੱਲਾ ਨੇ ਵਾਹਿਗੁਰੂ ਨੇ ਉਹਨਾਂ ਵਿੱਚ ਕੁਆਲਿਟੀਜ਼ ਬਖਸ਼ੀਆਂ ਨੇ, ਆਈ ਡੋਂਟ ਨੋ ਵੈਦਰ ਦਾ ਕ੍ਰੈਡਿਟ ਗੋਜ਼ ਟੂ ਹਰ ਪੇਰੈਂਟਸ ਔਰ ਟੂ ਗੋ ਅੱਲਾ ਔਰ ਆਲਮਾਈਟੀ, ਇਹ ਮੈਨੂੰ ਪਤਾ ਨਹੀਂ. ਕੰਟੈਂਟਮੈਂਟ ਪੱਕੀ ਹੈ, ਹੇਰਾ ਫੇਰੀ ਨੇੜੇ ਤੇੜੇ ਨਹੀਂ, ਰਾਤ ਨੂੰ ਆਰਾਮ ਨਾਲ ਸੌਣਾ, ਸਪਸ਼ਟ ਗੱਲਾਂ ਨੇ. ਇਸ ਕਰਕੇ ਮੈਂ ਉਹਨਾਂ ਨਾਲ ਡੀਲ ਕੀਤਾ ਤੇ ਡੀਲ ਕਰਨ ਤੋਂ ਬਾਅਦ ਮੇਰੀ ਆਤਮਾ ਨੇ ਕਿਹਾ ਕਿ ਉਹਨਾਂ ਦੇ ਚੰਗੀ ਗੱਲਾਂ ਦੇ ਬਾਰੇ ਵੀ ਲੋਕਾਂ ਨੂੰ ਦੱਸ ਦਿਓ ਤਾਂ ਕਿ ਲੋਕਾਂ ਦਾ ਫਾਇਦਾ ਹੋ ਸਕੇ. ਸੋ ਫੋਨ ਨੰਬਰ ਉਹਨਾਂ ਦਾ ਹੈਗਾ 6478986245 647 898-6245 ਉਹਨਾਂ ਦਾ ਨੰਬਰ ਹੈ ਤੇ ਤੁਸੀਂ ਕਾਲ ਕਰ ਲਓ ਜਿੱਥੇ ਤੁਸੀਂ ਕਹੋਗੇ ਉੱਥੇ ਮਿਲ ਲੈਣਗੇ ਉਸ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਕਰ ਲਿਓ ਸੋ ਅਰਫਾ ਮੁਜ਼ੱਫਰ ਜੀ ਦੇ ਤਾਬੁਨ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਦੂਸਰੀ ਗੱਲ ਇਹ ਜਿਹੜੇ ਪ੍ਰੋਗਰਾਮ ਦੇ ਬਾਰੇ ਮੈਂ ਆਮ ਸਾਰੇ ਜਿਹੜੇ ਮੇਰੇ ਸਰੋਤੇ ਜੇ ਦਰਸ਼ਕ ਨੇ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਇਹ ਜਿਹੜੇ ਸਾਰੇ ਪ੍ਰੋਗਰਾਮ ਨੇ ਯੂਟਿਊਬ ਦੇ ਉੱਪਰ ਵੀ ਆਉਂਦੇ ਨੇ ਜੇ ਤੁਸੀਂ ਮੇਰਾ ਪ੍ਰੋਗਰਾਮ ਸੁਣਦੇ ਹੋ ਤੇ ਜੇ ਤੁਹਾਨੂੰ ਚੰਗਾ ਲੱਗਦਾ ਦੋ ਬੇਨਤੀਆਂ ਇੱਕ ਤੁਸੀਂ ਸਬਸਕ੍ਰਾਈਬ ਕਰ ਦਿਓ ਉੱਥੇ ਬਟਨ ਹੁੰਦਾ ਸਬਸਕ੍ਰਾਈਬ ਦਾ ਜੇ ਤੁਹਾਨੂੰ ਆਪ ਨਹੀਂ ਪਤਾ ਲੱਗਦਾ ਕੋਈ ਮੇਰੀ ਵਰਗੀ ਉਮਰ ਚ ਹੁੰਦਾ ਮੈਂ ਇਮਾਨਦਾਰੀ ਨਾਲ ਦੱਸਦਾ ਸਾਨੂੰ ਕੰਪਿਊਟਰ ਦੀ ਨੌਲੇਜ ਨਹੀਂ ਪਰ ਘਰ ਚ ਬੱਚੇ ਤਾਂ ਹੈਗੇ ਜੇ ਕਿਸੇ ਦਾ ਕੰਮ ਕਰਨਾ ਹੋਵੇ ਏਡਾ ਵੱਡਾ ਵੀ ਕੋਈ ਆਸਾਨ ਨਹੀਂ ਫ੍ਰੀ ਦਾ ਕੰਮ ਹੈ ਮਿੰਟ ਦਾ ਇੱਕ ਕੰਮ ਹੈ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਮੈਨੂੰ ਵੀ ਨਹੀਂ ਕੋਈ ਪੈਸੇ ਮਿਲਣੇ ਜੇ ਤੁਸੀਂ ਕਹੋਗੇ ਕੋਈ ਮੇਰਾ ਲਾਲਚ ਹੈ ਸਿਰਫ ਇਹ ਹੈ ਵੀ ਤੁਹਾਡੇ ਸਬਸਕ੍ਰਾਈਬ ਕਰਨ ਦੇ ਨਾਲ ਹੋਰ ਲੋਕ ਵੀ ਮੇਰੇ ਪ੍ਰੋਗਰਾਮ ਨੂੰ ਸੁਣ ਸਕਦੇ ਨੇ ਹੁਣ ਆਪਾਂ ਨੂੰ ਦੁਨੀਆਂ 'ਚ ਕੀ ਪਤਾ ਵੀ ਕਿੰਨੇ ਬੰਦੇ ਬੈਠੇ ਨੇ ਕੌਣ ਸੁਣਦਾ ਕੌਣ ਨਹੀਂ ਸੁਣਦਾ ਜੇ ਸਬਸਕ੍ਰਾਈਬ ਕਰ ਲਓਗੇ ਉਹ ਵੱਧ ਤੋਂ ਵੱਧ ਲੋਕ ਫਾਇਦਾ ਲੈ ਲੈਣਗੇ ਜਿਹੜੇ ਕਿ ਰੂਹਾਨੀਅਤ ਨੂੰ ਪਿਆਰ ਕਰਦੇ ਨੇ ਤੇ ਦੂਜਾ ਜੇ ਤੁਸੀਂ ਲਾਈਕ ਕਰਦੇ ਹੋ ਤੇ ਉੱਥੇ ਇੱਕ ਘੰਟੀ ਜੀ ਹੁੰਦੀ ਆ ਉਹਦਾ ਬਟਨ ਦੱਬ ਦਿਓ ਫਿਰ ਆਟੋਮੈਟਿਕਲੀ ਤੁਹਾਡੇ ਘਰ ਕੋਈ ਦੇਖਣ ਦੀ ਲੋੜ ਨਹੀਂ ਆਟੋਮੈਟਿਕਲੀ ਤੁਹਾਨੂੰ ਨੋਟੀਫਿਕੇਸ਼ਨ ਹੋ ਜੂਗੀ ਜਦੋਂ ਵੀ ਕੋਈ ਮੈਂ ਪ੍ਰੋਗਰਾਮ ਇੱਥੇ ਸਟੂਡੀਓ 'ਚ ਕਰਦਾ ਜਾਂ ਕਿਤੇ ਹੋਰ ਛੋਟਾ ਪ੍ਰੋਗਰਾਮ ਵੀ ਅੱਜ ਕੱਲ੍ਹ ਮੈਂ ਸ਼ੁਰੂ ਕਰਦਾ ਪੋਲੀਟਿਕਸ ਦੇ ਉੱਤੇ ਤੇ ਉਹ ਛੋਟਾ ਜਿਹੜਾ 20-25 ਮਿੰਟ ਦਾ ਹੁੰਦਾ ਉਹ ਵੀ ਤੁਹਾਨੂੰ ਘੰਟੀ ਖੜਕ ਜਾ ਕਰੂਗੀ ਸੋ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਸਬਸਕ੍ਰਾਈਬ ਕਰ ਦਿਓ ਬਾਕੀ ਮੈਨੂੰ ਪਤਾ ਹੀ ਹੈ ਕਿ ਜਿਹੜੇ ਜਿੰਨਾ ਜ਼ਿਆਦਾ ਕਲੋਜ਼ ਹੁੰਦਾ ਉਹੀ ਨਹੀਂ ਕਰਦਾ ਬਾਕੀ ਕਰ ਦਿੰਦੇ ਨੇ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ 2-3-4 ਮਹੀਨਾ ਕੁ ਪਹਿਲਾਂ ਕਿ ਸਾਰਿਆਂ ਨੂੰ ਪਰਸਨਲ ਰਿਕੁਐਸਟਾਂ ਵੀ ਪਾਈਆਂ ਵੀ ਸਬਸਕ੍ਰਾਈਬ ਕਰ ਦਿਓ ਟੋਟਲ ਕਹਿਣ ਤੋਂ ਬਾਅਦ ਕਨਫਰਮ ਕਰਨ ਤੋਂ ਬਾਅਦ 193 ਹੋਏ ਸੀਗੇ ਪਰ ਅੱਜ ਜਦੋਂ ਮੈਂ ਸਵੇਰੇ ਦੇਖਿਆ ਤਾਂ ਜਦੋਂ ਮੈਂ ਟੀਵੀ ਦੇ ਉੱਤੇ ਹਾਲਾਂਕਿ ਉਹ ਅਜਿਹੇ ਬੰਦੇ ਜਿਨ੍ਹਾਂ ਨੂੰ ਕਦੇ ਰਿਕੁਐਸਟ ਪਰਸਨਲੀ ਵੀ ਨਹੀਂ ਕੀਤੀ ਹੁਣ ਮੇਰੇ ਸਬਸਕ੍ਰਾਈਬਰ ਜਿਹੜੇ ਨੇ ਉਹ 20,000 ਤੋਂ ਉੱਪਰ ਟੱਪ ਗਏ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਦਿਲੋਂ ਜਿਨ੍ਹਾਂ ਨੂੰ ਮੈਂ ਰਿਕੁਐਸਟ ਵੀ ਨਹੀਂ ਕੀਤੀ ਤੇ ਉਹਨਾਂ ਨੇ ਸਬਸਕ੍ਰਾਈਬ ਕਰਤਾ ਪਰ ਜਿਨ੍ਹਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਉਹਨਾਂ ਨੇ ਟਾਲ ਮਟੋਲ ਵੀ 90% ਟਾਲ ਮਟੋਲ ਹੀ ਕੀਤਾ ਕਈ ਕਹਿੰਦੇ ਕਰਤਾ ਜੀ ਕਿੱਤਾ ਕੁੱਤਾ ਕੁਛ ਨਹੀਂ ਹੁੰਦਾ ਸੋ ਕਿਉਂਕਿ ਇੱਥੇ ਪਤਾ ਲੱਗ ਜਾਂਦਾ ਸਾਡੀ IT ਦੀ ਟੀਮ ਨੂੰ ਸੋ ਬੇਨਤੀ ਹੈ ਖੈਰ ਮੇਰੇ ਚੱਕਰ 'ਚ ਨਹੀਂ ਪੈਂਦਾ ਕਿ ਜੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਜੇ ਤੁਸੀਂ ਲਾਈਕ ਕਰ ਦਿਓ ਤਾਂ ਘੰਟੀ ਜੀ ਹੁੰਦੀ ਆ ਉੱਥੇ ਮਾੜਾ ਬਟਨ ਦੱਬ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਇਹ ਮੇਰੀ ਇੱਕ ਰਿਕੁਐਸਟ ਹੈ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਕਿ ਜਿਹੜੇ ਸਾਡੇ 24 ਘੰਟੇ ਹੁੰਦੇ ਨੇ ਦਿਨ ਅਤੇ ਰਾਤ ਟੋਟਲ ਤਾਂ 24 ਘੰਟਿਆਂ ਦੀ ਬਣਦੀ ਹੈ ਨਾ ਗੱਲ ਇੱਕ ਦਿਨ ਦੇ ਦਿਨ ਲਾ ਲਓ ਤੇ ਰਾਤ ਲਾ ਲਓ ਇਹਦੀ ਕੀ ਇੰਪੋਰਟੈਂਸ ਹੈ ਸਾਨੂੰ ਪਤਾ ਤਾਂ ਹੈਗਾ ਕਿ ਦਿਨ ਤੇ ਰਾਤ 24 ਘੰਟੇ ਹੁੰਦੇ ਨੇ ਅਸੀਂ ਸਕੂਲਾਂ 'ਚ ਵੀ ਪੜ੍ਹਦੇ ਹੁੰਦੇ ਜੀ ਕਾਲਜ ਯੂਨੀਵਰਸਿਟੀ ਪੜ੍ਹਦੇ ਉਂਝ ਵੀ ਸਾਨੂੰ ਪਤਾ ਹੈ ਪਰ ਇਹਦੀ ਇੰਪੋਰਟੈਂਸ ਕੀ ਹੈ ਇੰਪੋਰਟੈਂਸ ਕੋਈ ਨਹੀਂ ਦੇਖਦਾ ਜਿਵੇਂ ਜ਼ਿੰਦਗੀ ਚੱਲੀ ਆਉਂਦੀ ਹੈ ਜਿਵੇਂ ਘਰ ਦੇ ਚਲਾਈ ਜਾਂਦੇ ਨੇ ਜਿਵੇਂ ਅਸੀਂ ਦੁਨੀਆਂ 'ਚ ਮਗਰ ਲੱਗੇ ਹਾਂ ਮੁਹੱਲਿਆਂ 'ਚ ਲੱਗੇ ਹਾਂ ਸੁਸਾਇਟੀ 'ਚ ਲੱਗੇ ਹਾਂ ਉਸੇ ਤਰ੍ਹਾਂ ਜ਼ਿੰਦਗੀ ਖਾ ਪੀ ਲਿਆ ਸੌਂ ਲਿਆ ਬਸ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰ ਦਿੰਦੇ ਹਾਂ ਅਖੀਰ 'ਚ ਹਵਾ ਨਿਕਲ ਜਾਂਦੀ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਦਾ ਇੰਪੋਰਟੈਂਸ ਆਫ 24 ਆਵਰਸ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਸੋ ਮੈਂ ਤੁਹਾਨੂੰ ਮੇਰੇ ਟੀਵੀ ਸਕਰੀਨ ਦੇ ਉੱਤੇ ਇੱਕ ਰਮੇਸ਼ ਜੋਧਪੁਰੀਆ ਜੀ ਨੇ ਬਰਨਾਲੇ ਤੋਂ ਨੇ ਤੇ ਇੱਕ ਮੈਨੂੰ ਹੁਣੀ ਹੁਣੀ ਰਜਿੰਦਰ ਕੁਮਾਰ ਵੀ ਵਾਚ ਕਰ ਰਹੇ ਨੇ ਉਹ ਉਹਨਾਂ ਦਾ ਨਾਂ ਆਇਆ ਉਹਨਾਂ ਦਾ ਬਹੁਤ ਬਹੁਤ ਥੈਂਕਸ ਤੇ ਹੋਰ ਵੀ ਅਣਗਿਣਤ ਬੰਦੇ ਨੇ ਪਰ ਮੈਂ ਦੇਖ ਨਹੀਂ ਸਕਦਾ ਜੇ ਉਧਰ ਜਾਊਂਗਾ ਤਾਂ ਮੇਰਾ ਲਿੰਕ ਟੁੱਟ ਜੂਗਾ ਸੋ ਇਹ ਦੋ ਨਾਂ ਮੇਰੇ ਚੜੇ ਸੀਗੇ ਸੋ ਉਹਨਾਂ ਦਾ ਧੰਨਵਾਦ ਤੇ ਬਾਕੀਆਂ ਦਾ ਵੀ ਧੰਨਵਾਦ ਜਿਹੜੇ ਕਿ ਲਾਈਵ ਦੇਖ ਰਹੇ ਨੇ ਤੋ ਪਲੀਜ਼ ਸਬਸਕ੍ਰਾਈਬ ਵੀ ਕਰ ਦਿਆ ਕਰੋ ਹੁਣ ਸੁਣੋ ਇੱਕ ਗਾਣਾ ਉਸ ਤੋਂ ਬਾਅਦ ਆਪਾਂ ਹਲਕੇ ਫੁਲਕੇ ਢੰਗ ਦੇ ਨਾਲ ਇਹ ਟੌਪਿਕ ਨੂੰ ਡਿਸਕਸ ਕਰਾਂਗੇ ਤੁਹਾਡੇ ਵੀ ਵਿਚਾਰ ਹੁਣ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778 ਪਰ ਰਹੀਓ ਇਸੇ ਟੌਪਿਕ ਤੇ ਵਧੀਆ ਲੈਂਗੁਏਜ 'ਚ ਆਪਾਂ ਰਲ ਮਿਲ ਕੇ ਇਸ ਟੌਪਿਕ ਨੂੰ ਅੱਗੇ ਤੋਰਾਂਗੇ ਸੁਣੋ
शक्ति हमें दे न दाता मन का विश्वास कमजोर होना कितनी शक्ति हमें दे न दाता मन का विश्वास कमजोर शक्ति हमें दे न दाता मन का विश्वास कमजोर होना इतनी शक्ति हमें देना दाता, मन का विश्वास कमजोर
ही दर्शकां नूं अते लखां ही स्रोतियां नूं डॉक्टर नरेंद्र रवि दा प्यार भरिया नमस्कार सलाम अलैकुम ते सत श्री अकाल। अज दा जिहड़ा साडा टॉपिक है ओह हैगा द इंपोर्टेंस ऑफ 24 आवर्स। आपां नूं सारिआं नूं पता है कि एक दिन अते रात दे विच 24 घंटे हुंदे ने। साडी जिन्नी भी उम्र होगी, किसे दी 20 साल है, किसे दी 30 साल है, किसे दी 50 साल है, मैं 70 नूं क्रॉस कर गया, इह हर रोज बस टाइम टप्पी जांदा। सो असी अज यह गलबात करांगे कि असी यह जिहड़े 24 घंटे ने इहदी वध तों वध ते वधिया ढंग नाल किस तरह वरतों करनी है। वरतों तां असीं करी जांदे, जे ना भी करोंगे जिवें मर्जी है, जिवें जानवर हुंदे ने खा लिया पी लिया सौं लिया, टाइम तां टप्पी जाणा। पर इह जिहड़ा टाइम है ना, इहदी आपां वधिया वरतों किवें करनी है। साडी हर इक दी लाइफ दे विच दिन चढ़दा है, फिर रात पै जांदी है, सौं जांदे आ। रात खत्म हुंदी है तां सूरज देवता चानण कर दिंदा है। इह दिन रात टोटल 24 घंटिआं दे हुंदे ने, सारिआं नूं पता है। अज असीं हर दिन अते रात जो गुजर रहे ने उन्हां दी इंपोर्टेंस नूं समझण दी कोशिश करांगे। ठीक है कि जानदे असीं सारे ही हां कि दिन ते रात विच 24 घंटे हुंदे ने, पर इस दी जिहड़ी इंपोर्टेंस है ना उहनूं बहुत घट लोग समझदे ने। बहुती दुनिया तां इसकी परवाह ही नहीं करती, पर जिवें चलदा चलदा सोचदे ही नहीं। अपनी लाइफ नू बेफिक्र होके भंग दे पाने बर्बाद करी जा रहे ने। क्यों? क्योंकि जिस तरह आम सारे बंदे ही, मैं भी विच इनक्लूड हां, कि रात गवाई सोए के दिवस गवाया खाए, हीरे जैसा जन्म था कौडी बदले जाए। कि साड़ी की आदत है, देख लो अपने अंदर जाती मार लो, कि रात असी घराड़े मार के वधिया बिसलां मार दें, घराड़े क्यों मारदे आं, स्नोरिंग क्यों करदे आं, स्नोरिंग इस करके करदे आं क्योंकि असी तुन तुन के खा लैने आं, वध तो वध खाने और खाने भी पशुआं वांगू आ। माफ करना, मैं भी अपने आप नूं इनकलूड कर रहे हां, कि बुरकी नूं चबाउण दा तां नेड़े तेड़े दी गल नहीं, फटाफट इधर पाई उधर पाई, कदे पानी पी लिया, कदे दही चक्या, कदे सलाद खा लिया, फटाफट बुरकियां दे बुरकियां पा के ऐन गल तक तुन लैने आ, फिर रात नूं घराड़े नहीं आउणगे भाई साहब, ते होर की आउणगे। इसे करके कहिंदे रात गवाई सोई के सौ के पासे लैने आ, उधर मारदे आ उधर मारदे आ, तो यह सारी रातां साडी जिंदगी दीआं सौ के निकलदीआं ने। दिवस गवाया खाए, जदों सवेरे उठदे आं तां उहदी अपनी घरवाली नूं मम्मी डैडी भैण नूं कहिंदे आ चाह लिया दे, चाह कल्ली नाल नहीं सरदा अजकल, फिर कहिंदे आ बिस्कुट लिया दे, भूजिया लिया दे, चल रात दी रोटी नहीं लून मिर्च ला के चोपड़ लिया, उह फिर दुपहरे खाने आ, फिर शाम नूं फिर दे पकौड़े दे पकौड़ा, फिर रात नूं खाने आ, सारी जिंदगी खा पी के बर्बाद करी जाने। कोई फायदा होया अज तक? ਜਦ ਤਾਂ ਇਹ ਦੱਸੋ ਵੀ ਖਾ ਪੀ ਕੇ ਮੈਂ ਕੋਈ ਬਹੁਤ ਵੱਡੀ ਚੀਜ਼ ਬਣ ਗਿਆ ਹੋਊਗਾ। ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ, ਇਹ ਜਿਹੜਾ ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਲਾਈਫ ਹੈ, ਖਾਣ ਪੀਣ ਲਈ ਨਹੀਂ ਅਸੀਂ ਪੈਦਾ ਹੋਏ, ਅਸੀਂ ਇਕੱਲੇ ਸੌਣ ਲਈ ਨਹੀਂ ਪੈਦਾ ਹੋਏ, ਇਹ ਜਿਹੜਾ ਦਿਨ ਤੇ ਰਾਤ ਹੈ, ਇਸੇ ਕਰਕੇ ਅੱਜ ਆਪਾਂ ਡਿਸਕਸ ਕਰਾਂਗੇ ਕਿ 24 ਘੰਟਿਆਂ ਦਾ ਅਸੀਂ ਕਿਵੇਂ ਵੱਧ ਤੋਂ ਵੱਧ ਫਾਇਦਾ ਲੈਣਾ। ਲੱਖ 84 ਜੂਨ ਸਵਾਈ, ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਵਣ ਦਾ। ਕਿ ਅਸੀਂ ਪਤਾ ਨਹੀਂ ਕਿੰਨੀਆਂ ਜੂਨੀਆਂ ਦੇ ਵਿੱਚੋਂ ਕੀੜੇ ਮਕੌੜੇ ਪਸ਼ੂ ਜਾਨਵਰ ਪਲਾਂਟਸ ਦੇ ਵਿੱਚੋਂ ਹੋ ਹੋਵਾ ਕੇ ਖੁਸ਼ਕਿਸਮਤੀ ਨਾਲ ਚੰਗੇ ਕੰਮਾਂ ਕਰਕੇ ਸਾਨੂੰ ਪਰਮਾਤਮਾ ਨੇ ਇਹ ਮਨੁੱਖੀ ਜਨਮ ਦਿੱਤਾ, ਇਨਸਾਨ ਬਣਾਇਆ, ਤੇ ਇਸ ਇਨਸਾਨ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ। ਇਹ ਜਿਹੜਾ ਟਾਪ ਆਫ ਦੀ ਕ੍ਰੀਏਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਨਰ ਨਰੈਣੀ ਦੇਹ ਕਹਿੰਦੇ ਹਾਂ, ਇਹ ਪੌੜੀ ਦਾ ਅਖੀਰਲਾ ਟੰਬ ਹੈ, ਸਟੈਪ ਹੈ। ਜੇ ਤਾਂ ਇਸ ਜ਼ਿੰਦਗੀ ਦੇ ਪਰਪਜ ਨੂੰ ਸਮਝ ਕੇ ਇਸ ਨੂੰ ਅਮਲ ਕਰਕੇ ਪ੍ਰਾਪਤ ਕਰ ਲਿਆ, ਅਸੀਂ ਕੋਠੇ ਤੇ ਚੜ ਜਾਂਗੇ, ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ, ਤੇ ਨਹੀਂ ਪਟੱਕ ਦੇ ਨੇ ਥੱਲੇ ਡਿੱਗਾਂਗੇ, ਫਿਰ ਪਤਾ ਨਹੀਂ ਕਿਹੜੇ ਮੱਛਰ ਬਣਨੇ ਆ, ਕਿਹੜੀ ਨਾ ਮੱਖੀਆਂ ਬਣਨੀਆਂ, ਕਿੱਥੇ ਜਾਣਾ, ਕੋਈ ਹਾਥੀ ਬਣਿਆ, ਘੋੜੇ ਬਣਿਆ, ਕੁੱਤਾ ਬਣਨਾ, ਬਾਂਦਰ ਬਣਨਾ, ਸੂਰ ਬਣਨਾ, ਸੋ ਫਿਰ ਉਸੇ ਚੱਕਰ ਚ ਪੈ ਜਾਂਗੇ। ਸੋ ਪਰਮਾਤਮਾ ਨੇ ਸਾਨੂੰ, ਵੀ ਸ਼ੁਡ ਬੀ ਆਲਵੇਜ਼ ਥੈਂਕਫੁਲ, ਸਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਕਿ ਅਸੀਂ ਇਨਸਾਨ ਬਣੇ ਹਾਂ। ਸੋ ਇਨਸਾਨਾਂ ਵਾਲੇ ਕੰਮ ਕਰੀਏ, ਇਨਸਾਨਾਂ ਵਾਲਾ ਕੰਮ ਕੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਪਰਪਜ਼ ਉਦੇਸ਼ ਸਮਝਣ ਦੀ ਲੋੜ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਆਏ ਕਿਉਂ ਹਾਂ, ਤੂੰ ਆਇਆ ਕਿੱਧਰੋਂ, ਕਿੱਧਰ ਜਾਣਾ, ਆਪਣਾ ਦੱਸ ਠਿਕਾਣਾ, ਸੋਚ ਕੇ ਤਾਂ ਦੇਖੋ ਵੀ ਆਏ ਕਿੱਥੋਂ ਹਾਂ, ਫਿਰ ਇੱਥੇ ਆ ਕੇ ਕਰਨਾ ਕਿੱਥੇ ਆ ਤੇ ਕਿੱਥੇ ਜਾ ਕੇ ਮਰਾਂਗੇ, ਉਹਦੇ ਬਾਰੇ ਜਦੋਂ ਅਸੀਂ ਸੋਚਾਂਗੇ ਤੇ ਫਿਰ ਸਾਨੂੰ ਪਤਾ ਲੱਗੂਗਾ ਵੀ ਇੱਕ ਇੱਕ ਮਿੰਟ ਸਾਡੀ ਜ਼ਿੰਦਗੀ ਦਾ ਇੰਪੋਰਟੈਂਟ ਹੈ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਭੋਏ ਗਿਰੇ, ਬਹੁ ਨਾ ਲਾਗੇ ਡਾਰ। ਵੀ ਹੈਵ ਏ ਪ੍ਰੈਸ਼ੀਅਸ ਹਿਊਮਨ ਲਾਈਫ, ਇਹ ਵਾਰ ਵਾਰ ਨਹੀਂ ਆਉਣੀ। ਜੇ ਤੁਹਾਨੂੰ ਭੁਲੇਖਾ ਹੋਊਗਾ ਕਿ ਅੱਜ ਰੁਲਦੂਰਾ ਬਣ ਗਏ, ਕੱਲ ਨੂੰ ਕਰਤਾਰ ਸਿੰਘ ਬਣ ਕੇ ਪੈਦਾ ਹੋ ਜਾਣਗੇ, ਕੋਈ ਪਤਾ ਨਹੀਂ ਕਿਹੜੀ ਗੰਦੀ ਨਾਲੀ ਦੇ ਕੀੜੇ ਬਣਨਾ ਸੀ, ਕਿਉਂਕਿ ਕੰਮ ਨਹੀਂ ਨਾ ਚੰਗੇ ਕਿਤੇ। ਸੋ ਇਸ ਜਿਹੜਾ ਮਨੁੱਖਾ ਜਨਮ ਸਾਨੂੰ ਮਿਲ ਗਿਆ, ਇਟਸ ਏ ਵੈਰੀ ਪ੍ਰੈਸ਼ੀਅਸ, ਤੇ ਵਾਰ ਵਾਰ ਨਹੀਂ ਆਉਂਦਾ। ਉਹਦੀ ਐਗਜ਼ਾਮਪਲ ਦਿੰਦੇ ਨੇ ਵੀ ਜਿਵੇਂ ਇੱਕ ਦਰਖਤ ਦੇ ਨਾਲ ਜਿਹੜਾ ਫਲ ਲੱਗਿਆ ਹੋਇਆ, ਚਾਹੇ ਉਹ ਕੇਲਾ ਸੇਬ ਹੈ, ਕੋਈ ਵੀ ਫਲ ਹੈ, ਜਦੋਂ ਉਹ ਪੱਕ ਕੇ ਜ਼ਮੀਨ ਤੇ ਡਿੱਗ ਪੈਂਦਾ ਨਾ, ਫੇਰ ਅਸੀਂ ਜਿੰਨੀ ਮਰਜ਼ੀ ਗਲੂ ਲਿਆਈਏ, ਸੂਈ ਧਾਗਾ ਲਿਆਈਏ, ਉਹਦੇ ਨਾਲ ਜੁੜ ਨਹੀਂ ਸਕਦਾ। ਇਸੇ ਤਰ੍ਹਾਂ ਹੀ ਜਦੋਂ ਸਾਡਾ ਸਾਹ ਨਿਕਲ ਗਿਆ ਨਾ, ਜਿੱਡੇ ਮਰਜ਼ੀ ਤੁਸੀਂ ਸਰਜਨ ਕੋਲ, ਦੁਨੀਆਂ ਵਾਲੇ ਕੋਲ ਚਲੇ ਜਾਓ, ਦੁਨੀਆਂ ਵਾਲੇ ਕੋਲ ਕੀ ਜਾਓਗੇ, ਉਹਦਾ ਸਾਹ ਨਿਕਲ ਗਿਆ, ਉਹ ਨਹੀਂ ਬਚਦਾ। ਸੋ ਜਦੋਂ ਸਾਡਾ ਸਾਹ ਨਿਕਲ ਗਿਆ ਨਾ, ਫੇਰ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ ਵੀ ਕੋਈ ਨਕਲੀ ਤਰੀਕੇ ਨਾਲ ਅਸੀਂ ਚੱਲੇ ਜਾਈਏ, ਰੋਬੋਟ ਬਣ ਜਾਂਗੇ, ਉਹਦੇ ਨਾਲ ਬ੍ਰੇਨ ਨਹੀਂ ਕੰਮ ਕਰਦਾ। ਸੋ ਇਸ ਕਰਕੇ ਜਿਹੜੀ ਸਾਡੀ ਇਹ ਜ਼ਿੰਦਗੀ ਹੈ ਨਾ, ਇਹਦੀ ਇੰਪੋਰਟੈਂਸ ਨੂੰ ਸਮਝਣ ਦੀ ਲੋੜ ਹੈ। ਫਰੀਦ ਸਾਬਰੀ ਹੋਏ ਨੇ, ਇੱਕ ਤਾਂ ਬਾਬਾ ਫਰੀਦ ਹੋਏ ਨੇ ਨਾ, ਇੱਕ ਉਹਨਾਂ ਤੋਂ ਬਾਅਦ ਫਰੀਦ ਸਾਬਰੀ ਹੋਏ ਨੇ, ਉਹ ਸਾਡੀ ਹਾਲਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਅਸੀਂ ਕਰਦੇ ਕੀ ਆ, ਥੋੜੀ ਜਿਹੀ ਆਪਣੀ ਲਾਈਫ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ। ਫਰੀਦ ਸਾਬਰੀ ਕਹਿੰਦੇ ਨੇ, ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੀ, ਮਿੱਟੀ ਰੋਈ, ਖੇਡ ਕੂਡ ਕੇ ਮਿੱਟੀ ਹੋਈ। ਮਤਲਬ ਕਿ ਦੇਖ ਫਰੀਦਾ ਮਿੱਟੀ ਖੁੱਲੀ, ਜਦੋਂ ਮੁਸਲਿਮ ਭਾਈ ਭਰਾ ਮਰਦੇ ਨੇ ਤਾਂ ਜ਼ਮੀਨ ਨੂੰ ਪੱਟ ਪੱਟ ਕੇ ਉਹ ਮਿੱਟੀ ਖੋਲ ਜਾਂਦੇ ਨੇ। ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਉੱਤੇ ਸਾਨੂੰ ਉਹ ਟੋਏ ਚ ਪਾ ਕੇ ਉੱਤੇ ਸਾਰੇ ਜਣੇ ਮਿੱਟੀ ਪਾ ਦਿੰਦੇ। ਇਹੀ ਹੈ ਨਾ ਸਾਡੀ ਹਕੀਕਤ। ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਫੇਰ ਮਿੱਟੀ ਹੱਸੀ, ਮਿੱਟੀ ਰੋਈ। ਸਾਡੀ ਜ਼ਿੰਦਗੀ ਚ ਕਦੇ ਰੋ ਪੈਣੇ, ਕਦੇ ਹੱਸ ਪੈਣੇ, ਕਦੇ ਚੰਗੇ ਦਿਨ ਆ ਗਏ, ਕਦੇ ਮਾੜੇ ਦਿਨ ਆ ਗਏ। ਹੈ ਤਾਂ ਸਾਡਾ ਸਰੀਰ ਹੀ ਮਿੱਟੀ ਦੇ ਵਿੱਚ ਹੀ ਅਸੀਂ ਦੇਖ ਕੇ ਕਰਦੇ ਹਾਂ। ਮਿੱਟੀ ਹੱਸੀ, ਮਿੱਟੀ ਰੋਈ, ਖੇਡ ਖੂਡ ਕੇ ਮਿੱਟੀ ਹੋਈ, ਅਖੀਰ ਚ ਫੇਰ ਮਿੱਟੀ ਚ ਮਿਲ ਜਾਣੇ। ਇਹ ਸਾਡੀ ਹਕੀਕਤ ਹੈ। ਤੁਸੀਂ ਦੇਖ ਲਓ, ਜਦੋਂ ਆ ਜਿਹੜਾ ਸਾਡਾ 50-60 ਕਿਲੋ ਦਾ, 100-200-400 ਪਾਉਂਡ ਦਾ ਭਾਰ ਹੈ, ਅਸੀਂ ਕਿੰਨੇ ਸਜਾਉਣੇ ਆ। ਮੈਂ ਵੀ ਸਵੇਰੇ ਸੱਜ ਕੇ ਆਇਆ, ਸ਼ੇਵ ਕਰਕੇ ਆਇਆ, ਕਮੀਜ਼ ਵਧੀਆ ਪਾ ਕੇ ਆਇਆ, ਬਾਲ ਬਣਾ ਕੇ ਆਇਆ, ਸਾਰਾ ਕੁਝ ਕਰਕੇ ਆਇਆ। ਜਦੋਂ ਇਹਦੇ ਵਿੱਚੋਂ ਇੱਕ ਤਾਕਤ ਨਿਕਲ ਗਈ, ਜਿਹਨੂੰ ਰੂਹ ਕਹਿ ਲਓ, ਆਤਮਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਕੌਸਮਿਕ ਪਾਵਰ ਕਹਿ ਲਓ, ਨਿਕਲ ਗਈ, ਤੇ ਫੇਰ ਸਾਡੀ ਵੈਲਿਊ ਕੋਈ ਨਹੀਂ। ਤੁਸੀਂ ਘਰਦਿਆਂ ਨਾਲ ਇੱਕ ਵਾਅਦਾ ਕਰ, ਪੁੱਛ ਲਓ ਉਹਨਾਂ ਨੂੰ, ਲਿਖਾ ਕੇ ਲੈ ਲਓ ਸਟਾਮ ਤੇ, ਵਕੀਲ ਦੀ ਰਾਏ ਲੈ ਕੇ, ਵੀ ਜਦੋਂ ਤੁਸੀਂ ਮੈਨੂੰ ਪਿਆਰ ਕਰਦੇ ਹੋ, ਕਹਿੰਦੇ ਹਾਂਜੀ ਪਾਪਾ ਜੀ, ਮਾਮਾ ਜੀ, ਫੁੱਫਾ ਜੀ, ਤਾਇਆ ਜੀ, ਭੈਣ ਜੀ, ਭਰਾ ਜੀ, ਘਰ ਵਾਲੇ ਜੀ, ਹਾਨੀ ਜੀ, ਅਸੀਂ ਤਾਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਉਹਨੂੰ ਸਟਾਮ ਤੇ ਲਿਖ ਕੇ ਦੇ, ਆਪਾਂ 2 ਰੁਪਏ ਦਾ ਸਟਾਮ ਬਣਵਾ ਲਓ, ਕੋਈ ਟਰਾਈ ਤਾਂ ਕਰਕੇ ਦੇਖੋ, ਹੋ ਸਕਦਾ ਮੈਂ ਝੂਠਾ ਹੋਵਾਂ। ਉਹ ਤੇ ਲਿਖਾ ਦਿਓ ਵੀ ਜਦੋਂ ਮੈਂ ਮਰ ਜੂੰਗਾ 4-5 ਦਿਨ ਮੈਂ ਤੁਹਾਡੇ ਨਾਲ ਹੀ ਰਹੂੰਗਾ ਘਰ ਚ, ਰੱਖ ਕੇ ਦੇਖ ਲਓ, ਜਨਾਨੀ ਨੂੰ ਕਹੋ ਮੈਂ ਉਸੇ ਬਿਸਤਰੇ ਤੇ ਸੌਂਗਾ। ਭੂਤ ਹੋ ਜਾਣੇ ਭੂਤ, ਤੁਹਾਡੇ ਨਾਲ ਕੋਈ ਬਾਂਹ ਨਹੀਂ ਫੜਾਉਂਦਾ। ਇੰਨੀ ਕੁ ਸਾਡੀ ਹਕੀਕਤ ਹੈ। ਇੱਥੇ ਬਰੈਂਪਟਨ ਚ ਅਸੀਂ ਰਹਿੰਦੇ ਹਾਂ, ਜਦੋਂ ਜਾ ਕੇ ਫਿਊਨਰਲ ਹੋਮ ਚ ਬਟਨ ਦਬਾ ਦਿੰਦੇ ਹਾਂ ਨਾ, ਤੇ 3 ਕੁ ਦਿਨਾਂ ਪਿੱਛੋਂ ਫਿਊਨਰਲ ਹੋਮ ਵਾਲੇ ਇੱਕ ਗੜਵੀ ਦੇ ਵਿੱਚ ਸਾਡਾ ਜਿਹੜਾ ਜਿਹਦੇ ਅਸੀਂ ਟੱਪੂ ਟੱਪੂ ਕਰਦੇ ਹਾਂ ਵੀ ਸਰੀਰ ਹੈ, ਨੱਕ ਹੈ, ਮੇਰਾ ਮੂੰਹ ਹੈ, ਆਹ ਹੱਡੀਆਂ ਨੇ, ਲੱਤਾਂ ਨੇ, ਮੇਰੇ ਡੌਲੇ ਨੇ, ਉਹ ਇੱਕ ਗੜਵੀ ਚ ਸਾਨੂੰ ਫੜਾ ਆਉਂਦੇ ਮਿੱਟੀ ਜੀ, ਤੇ ਉਹ ਵੀ ਮਿੱਟੀ ਗੜਵੀ ਲੈ ਕੇ ਇੰਡੀਆ ਚ ਜਾ ਕੇ ਜਾਂ ਇੱਧਰ ਉੱਧਰ ਜਾ ਕੇ ਤੁਸੀਂ ਉਹ ਪਾਣੀ ਦੇ ਹਵਾਲੇ ਕਰ ਦੇਣਾ, ਇੰਨੀ ਕੁ ਤਾਂ ਸਾਡੀ ਔਕਾਤ ਹੈ। ਤੇ ਫੇਰ ਵੀ ਔਕਾਤ ਨੂੰ ਅਸੀਂ ਸਮਝਦੇ ਨਹੀਂ ਹਾਂ। ਅਸੀਂ ਕਹਿੰਦੇ ਹਾਂ ਮੌਤ ਤਾਂ ਲੋਕਾਂ ਵਾਸਤੇ ਹੈ, ਮੇਰੇ ਵਾਸਤੇ ਮੌਤ ਨਹੀਂ, ਹਾਲ ਤਾਂ ਬੜੇ ਹੀ ਸਾਲ ਪਏ ਨੇ। ਉਹ ਭਾਈ ਸਾਹਿਬ, ਮੈਂ ਤਾਂ ਆਪਣੇ ਤੇ ਲਾਗੂ ਕਰਕੇ ਦੇਖਦਾ, ਕਦੇ ਸੋਚਿਆ ਸੀ SD ਕਾਲਜ ਬਰਨਾਲੇ ਪੜ੍ਹਦੇ ਯੂਨੀਵਰਸਿਟੀ ਟੱਪ ਟਪੂੰਗੀਆਂ ਕਰਦੇ ਰਹੇ ਤੇ ਅੱਜ 70 ਸਾਲ ਦੇ ਹੋ ਗਏ, ਜੇ ਹਾਲੇ ਵੀ ਆਕੜ ਹੈ ਪਤਾ ਨਹੀਂ, ਮੈਂ ਤਾਂ ਹਾਲੇ 150 ਸਾਲ ਜੀਣਾ। ਮੈਂ ਕਈ ਵਾਰੀ ਬਰਨਾਲੇ ਜਾ ਕੇ ਘਰਦਿਆਂ ਨੂੰ ਕਹਿ ਦੇਣਾ ਵੀ ਪਤਾ ਨਹੀਂ ਹੁਣ ਤਾਂ ਤਿਆਰੀ ਹੋਈ ਆ, ਬੋਨਸ ਦੇ ਦੇਣਾ, ਹੱਟ ਕੰਮ ਲਾਣਾ ਹੋਵੇ, ਹਾਲੇ ਤਾਂ ਸਾਰੀ ਉਮਰ ਪਈ ਹੈ। ਹਕੀਕਤ ਤੁਸੀਂ ਭੱਜਦੇ ਆ, ਜਿਹੜੇ ਬੰਦੇ ਨੂੰ ਮੌਤ ਯਾਦ ਹੈ ਨਾ, ਉਹ ਪੁੱਠਾ ਕੰਮ, ਬੁਰਾ ਕੰਮ ਕਰਨ ਲੱਗੇ 10 ਵਾਰੀ ਸੋਚੂਗਾ, ਉਹਨੂੰ ਪਤਾ ਮੇਰੇ ਨਾਲ ਨਹੀਂ ਕੁਝ ਜਾਣਾ, ਨਾਲੇ 70 ਸਾਲ ਹੁਣ ਹੋ ਗਏ, ਹੋਰ ਕਿੰਨਾ ਕਹੂਗਾ। ਨਾਲੇ ਜਿਹੜੇ ਸਾਡੇ ਚਾਚਾ ਜੀ ਸੀ, ਸਾਡੇ ਬਾਈ ਜੀ ਸੀ, ਸਾਡੇ ਫੁੱਫਾ ਜੀ ਸੀ, ਸਾਡੇ ਦੋਸਤ ਸੀਗੇ, ਉਹ ਵੀ ਖਾਲੀ ਆ ਚਲੇ ਗਏ, ਤੇ ਮੈਂ ਕੋਈ ਸਪੈਸ਼ਲ ਆ? ਮੈਂ ਕੋਈ ਰੱਬ ਦੀ ਸਪੈਸ਼ਲ ਸਟੈਂਪ ਲਗਾਈ ਹੈ ਕਿ ਮੈਂ ਆਪਣੀਆਂ ਪ੍ਰੋਪਰਟੀਆਂ ਨਾਲ ਲੈ ਜੂੰਗਾ, ਆਪਣੇ ਘਰ ਨਾਲ ਲੈ ਜੂੰਗਾ, ਆਪਣੀਆਂ ਕਾਰਾਂ ਨਾਲ ਲੈ ਜੂੰਗਾ? ਜੇ ਲਿਜਾਣੀਆਂ ਹੁੰਦੀਆਂ, ਸਾਡੇ ਮਾਂ ਬਾਪ ਬੇਵਕੂਫ ਨਹੀਂ ਸੀ, ਉਹ ਲੈ ਜਾਂਦੇ ਹੁਣ ਤੱਕ। ਉਹਨਾਂ ਦਿਨਾਂ ਉੱਤੇ ਜਿਹੜੀਆਂ ਜ਼ਮੀਨਾਂ ਲੱਗੀਆਂ, ਜ਼ਮੀਨਾਂ ਉੱਥੇ ਹੀ ਨੇ, ਸਿਰਫ 9 ਪਟਵਾਰੀ ਨੇ ਬਦਲਤੇ। ਪਹਿਲਾਂ 1 ਦਾ ਨਾਂ ਸੀ, ਜਦੋਂ ਉਹ ਤੁਰ ਗਿਆ ਦੂਜੇ ਦਾ ਨਾਂ ਹੋ ਗਿਆ, ਫਿਰ ਤੀਜੇ ਦਾ ਨਾਂ ਹੋ ਗਿਆ, ਅੱਜ ਅਸੀਂ ਆ, ਕੱਲ੍ਹ ਸਾਡਾ ਵੀ ਨਾਂ ਬਦਲ ਜੂਗਾ। ਸੋ ਜਾਣਾ ਖਾਲੀ ਹੱਥ ਹੈ। ਆਹ ਜਿਹੜਾ ਕਮੀਜ਼ ਵੀ ਪਾਇਆ ਹੋਇਆ ਨਾ, ਇਹ ਕਮੀਜ਼ ਵੀ ਲਾ ਲੈਣਾ ਤੁਹਾਡਾ। ਤਾਂ ਕੈਨੇਡਾ ਚ ਤਾਂ ਖੈਰ ਫਿਰ ਵੀ ਪਾੜ ਪੂੜ ਕੇ, ਕੋਟ ਟਾਈ ਲਾ ਕੇ, ਫਿਊਨਰਲ ਹੋਮ ਚ ਸਜਾ ਕੇ ਪਾਊਡਰ ਪੂਡਰ ਲਾ ਆਉਂਦੇ ਨੇ, ਇੰਡੀਆ ਚ ਤਾਂ ਇਹ ਕੱਪੜੇ ਵੀ ਲਾ ਲੈਂਦੇ ਨੇ। ਸੋ ਇਹ ਸਾਡੇ ਨਾਲ ਜਾਣਾ ਕਿਸੇ ਨੇ ਕੱਖ ਨਹੀਂ, ਤੇ ਫਿਰ ਅਸੀਂ ਟੱਪੂ ਕਿਉਂ ਕਰਦੇ ਹਾਂ? ਅਸਲ ਵਿੱਚ ਸੋਚ ਕੇ ਦੇਖ ਲਓ ਵੀ ਅਸੀਂ ਕੇਵਲ ਹੱਡੀਆਂ ਦੇ, ਚਮ ਦੇ ਜਾਂ ਮਾਸ ਦੇ ਨਹੀਂ ਬਣੇ ਹੋਏ। ਸਾਡੇ ਸਰੀਰ ਦੇ ਵਿੱਚ ਦਿਲ ਵੀ ਹੈ, ਦਿਮਾਗ ਵੀ ਹੈ, ਕਿਡਨੀ ਵੀ ਹੈ, ਲੀਵਰ ਵੀ ਹੈ, ਲੰਗਸ ਨੇ, ਇਹਦੇ ਨਾਲ ਚੱਲ ਰਿਹਾ। ਪਰ ਇਹਨਾਂ ਸਾਰਿਆਂ ਨੂੰ ਚਲਾਉਣ ਵਾਲੀ ਇੱਕ ਹੋਰ ਤਾਕਤ ਹੈ, ਜਿਹਨੂੰ ਅਸੀਂ ਰੂਹ ਕਹਿੰਦੇ ਹਾਂ, ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ, ਜਿਹਨੂੰ ਅਸੀਂ ਕੌਸਮਿਕ ਪਾਵਰ ਕਹਿੰਦੇ ਹਾਂ। ਜਿੰਨਾ ਚਿਰ ਸਾਡੇ ਅੰਦਰ ਇਹ ਰੂਹਾਨੀ ਤਾਕਤ ਹੈ, ਅਸੀਂ ਜਿਉਂਦੇ ਜਾਗਦੇ ਇਨਸਾਨ ਹਾਂ, ਵਰਨਾ ਮਿੱਟੀ ਦੀ ਇੱਕ ਡੈਡ ਬਾਡੀ ਹਾਂ। ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਤ ਨਾ ਜਾਵੇ, ਦੈਟ ਵੀ ਆਰ ਹਿਊਮਨ ਬੀਂਗ ਫਾਰ ਏ ਸਿੰਗਲ ਬ੍ਰੈਥ, ਵੀ ਡੋਂਟ ਨੋ ਅਵਰ ਡੈਥ ਟਾਈਮ। ਕਿਸੇ ਨੂੰ ਪਤਾ ਕਦੋਂ ਮਰਨਾ? ਸਾਹ ਆ ਗਿਆ ਤਾਂ ਆ ਗਿਆ, ਨਹੀਂ ਆ ਗਿਆ ਤਾਂ ਬਸ ਫਿਰ ਮਿੱਟੀ ਦੀ ਢੇਰ। ਆਪਣੇ ਪੰਜਾਬ ਦੇ ਵਿੱਚ ਤੁਸੀਂ ਇਗਜ਼ਾਮਪਲ ਲੈ ਲਓ, ਪੰਜਾਬ ਦੇ ਚੀਫ ਮਿਨਿਸਟਰ ਸੀ ਸਰਦਾਰ ਬੇਅੰਤ ਸਿੰਘ ਜੀ, ਬੜੇ ਪਾਵਰਫੁਲ ਮਿਨਿਸਟਰ ਹੋਏ, ਚੀਫ ਮਿਨਿਸਟਰ ਸੀਗੇ, ਕਾਰ ਚ ਬੈਠਣ ਲੱਗੇ, ਪਿੱਛੋਂ ਬੰਬ ਦਾ ਪੜਾਕਾ ਪੈ ਗਿਆ, ਪਤਾ ਲੱਗਿਆ ਉਹਨਾਂ ਦੀ ਬੋਡੀ ਕਿੱਥੇ ਹੈ ਕਿੱਥੇ ਨਹੀਂ ਹੈ। ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਾਈਮ ਮਿਨਿਸਟਰ ਸੀਗੀ, ਜਲਸਾ ਕਰਕੇ ਆ ਰਹੀ ਸੀਗੀ, ਹਜ਼ਾਰਾਂ ਪਤਾ ਨੀ ਕਿੰਨਾ ਕਿੰਨਾ ਘੱਟ ਸੀਗਾ ਕਾਰ ਦੇ ਵਿਚ, ਜਿਹੜੀ ਬੰਬ ਪਰੂਫ ਕਾਰ ਦੇ ਵਿਚ ਬੈਠੇ ਸੀਗੇ, ਤੇ ਕਿਸੇ ਨੇ ਬੇਵ ਕਰਦੇ ਸੀ, ਉਹਨੇ ਕਿਹਾ ਲੋਕਾਂ ਦਾ ਮੈਂ ਥੈਂਕਸ ਕਰਦੇ ਹਾਂ, ਉਹ ਉਪਰਲਾ ਕੁੰਡਾ ਜਾ ਖੋਲ ਕੇ ਉਹਨੇ ਥੈਂਕਸ ਕੀਤਾ, ਪਟਕਦੇ ਨੇ ਕਿਸੇ ਨੇ ਗੋਲੀ ਮਾਰੀ, ਉੱਥੇ ਢਾਈ ਢੇਰੀ ਕਰਤੀ, ਪਤਾ ਸੀ ਉਹਨੂੰ ਮੌਤ, ਨਿਕਾਹ ਵੇਲੇ ਨਿਕਲਣਾ ਸੀ ਉਹਨੇ। ਸਦਾਮ ਹੁਸੈਨ ਕਿੰਨਾ ਆਪਣੇ ਆਪ ਨੂੰ ਤਾਕਤਵਰ ਸਮਝਦਾ ਸੀ, ਚੱਕ ਜਦੋਂ ਫਾਂਸੀ ਲਾਈ ਸਾਰਿਆਂ ਨੇ ਦੇਖਿਆ ਉਹਨਾਂ ਯੂਟਿਊਬ ਦੇ ਉੱਤੇ, ਕਿਸੇ ਨੂੰ ਪਤਾ ਮੌਤ ਦਾ ਕੀ ਹੈ? ਇੰਦਰਾ ਗਾਂਧੀ ਨੂੰ ਪਤਾ ਸੀ, ਰਾਜੀਵ ਗਾਂਧੀ ਨੂੰ ਪਤਾ ਸੀ, ਜਿਹੜਾ ਫੁੱਲ ਦੇਊਗਾ ਇਹਦੇ ਫੁੱਲਾਂ ਦੇ ਵਿੱਚ ਹੀ ਬੰਬ ਆ ਤੇ ਟੁੱਟ ਜਾਊਗਾ। ਸੋ ਇਸ ਕਰਕੇ ਇਨਸਾਨ ਨੂੰ ਪਤਾ ਨਹੀਂ ਅਗਲੇ ਸਾਹ ਕੀ ਹੋਣਾ, ਰਾਤ ਨੂੰ ਅਸੀਂ ਸੌਂਦੇ ਹਾਂ, ਪਤਾ ਨਹੀਂ ਲੱਗਦਾ ਕੀ ਹੋਣਾ। ਸੋ ਇਸ ਕਰਕੇ ਮੈਂ ਹੁਣ ਥੋੜੇ ਦਿਨ ਪਹਿਲਾਂ ਆਪਣੇ ਫਰੈਂਡ ਦੀ ਫਿਊਨਰਲ ਤੇ ਗਿਆ ਸੀਗਾ, ਉਹ ਦੱਸਦੇ ਸੀਗੇ, ਉਹਨਾਂ ਦੀ ਵਾਈਫ ਦੱਸਦੇ ਕਿ 10 ਮਿੰਟ ਪਹਿਲਾਂ ਮੇਰੇ ਨਾਲ ਠੀਕ ਠਾਕ ਗੱਲ ਕਰ ਰਹੇ, ਤੇ ਨਾਲ ਕਹਿੰਦੇ ਵੀ ਕੋਈ ਨੀ ਤੂੰ ਇਹ ਹੁਣ ਭਾਣਾ ਮੰਨਣਾ ਹੀ ਪਊਗਾ ਆਪਾਂ ਨੂੰ। ਕਹਿੰਦੇ ਉਹ ਕਮਰੇ ਚ ਬੈਠੇ, ਪਾਠ ਤੇ ਬੈਠੇ, ਨਾਲ ਹੀ ਤੁਰ ਗਏ। ਉਹਨਾਂ ਦਾ ਤੁਰਨਾ ਹੋਰ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਜਿਹੜੇ ਬੰਦੇ ਮਿਹਨਤ ਕਰਦੇ ਨੇ, ਜਿਹੜਾ ਬੰਦਾ ਮਿਹਨਤ ਕਰਦਾ, ਜਿਹੜਾ ਬੰਦਾ ਫਰਕੋ ਮਿਹਨਤ ਕਰਕੇ ਵਕੀਲ ਬਣ ਗਿਆ ਜਾਂ ਮਿਹਨਤ ਕਰਕੇ ਡਾਕਟਰ ਬਣ ਗਿਆ, ਉਹਨੂੰ ਪਤਾ ਹੈ ਵੀ ਬਿਮਾਰੀਆਂ ਕੀ ਨੇ। ਇਸੇ ਤਰ੍ਹਾਂ ਜਿਹੜਾ ਬੰਦਾ ਮਿਹਨਤ ਕਰਕੇ ਅੰਦਰਲਾ ਪੜਦਾ ਖੋਲ ਲੈਂਦਾ, ਉਹਨੂੰ ਪਤਾ ਹੁੰਦਾ ਕਿ ਮੌਤ ਕੀ ਚੀਜ਼ ਹੈ ਤੇ ਕਦੋਂ ਆਉਣੀ ਹੈ। ਦੇਖ ਲਓ ਜੇ ਆਪਾਂ ਸਿੰਪਲ ਜੀ ਗੱਲ ਕਰੀਏ, ਮੈਨੂੰ ਪਤਾ ਮੈਂ ਪੰਜਾਬ ਤੋਂ ਹਾਂ, ਸਾਡੇ ਬਰਨਾਲੇ ਵੀ, ਬਠਿੰਡੇ ਵੀ, ਮੈਂ ਜੈਤੋ ਦੀ ਵੀ ਦੇਖੀ ਹੈ, ਜਗਰਾਉਂ ਦੀਆਂ ਵੀ ਦੇਖੀਆਂ, ਮੇਲੇ ਪਸ਼ੂਆਂ ਦੇ ਲੱਗਦੇ ਹੁੰਦੇ ਜਿਹਨੂੰ ਮੰਡੀਆਂ ਕਹਿੰਦੇ ਸੀ ਪੰਜਾਬੀ ਚ। ਉੱਥੇ ਗਧੇ, ਘੋੜੇ, ਕੁੱਤੇ, ਗਊਆਂ, ਮੈਸਾਂ, ਬਲਦ, ਬੱਕਰੀਆਂ, ਉਹ ਵਿਕਦੀਆਂ ਨੇ, ਜਿਨ੍ਹਾਂ ਨੇ ਵੇਚਣੀਆਂ ਹੁੰਦੀਆਂ ਉਹ ਵੀ ਆਉਂਦੇ ਨੇ, ਤੇ ਜਿਨ੍ਹਾਂ ਨੇ ਖਰੀਦਣੀਆਂ ਹੁੰਦੀਆਂ ਉਹ ਵੀ ਉੱਥੇ ਜਾਂਦੇ ਨੇ। ਠੰਡੇ ਦਿਲ ਨਾਲ ਸੋਚ ਕੇ ਦੇਖ ਲਓ ਕਿ ਜਦੋਂ ਵੀ ਕੋਈ ਮੇਲੇ ਚ ਜਾਂਦਾ ਤਾਂ ਕਿਸੇ ਨੇ ਅੱਜ ਤੱਕ ਕਿਸੇ ਗਧੇ ਨੂੰ ਜਾਂ ਕਿਸੇ ਘੋੜੇ ਨੂੰ ਇਹ ਕਿਹਾ ਵੀ ਗਧਿਆ ਤੂੰ ਗਧਾ ਬਣ ਜਾ, ਘੋੜਿਆ ਤੂੰ ਘੋੜਾ ਬਣ ਜਾ, ਕੁੱਤਿਆ ਤੂੰ ਕੁੱਤਾ ਬਣ ਜਾ, ਕਦੇ ਕਿਸੇ ਨੂੰ ਕਿਹਾ? ਪਰ ਜਦੋਂ ਵੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ, ਚਾਹੇ ਉਹ ਗੁਰਦੁਆਰਾ, ਚਾਹੇ ਉਹ ਮੰਦਰ ਹੈ, ਚਾਹੇ ਕੋਈ ਬਾਬੇ ਦਾ ਸਤਸੰਗ ਹੈ, ਉੱਥੇ ਸਾਨੂੰ ਕਦੇ ਨਾ ਕਦੇ ਜ਼ਰੂਰ ਸਮਝਾਇਆ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ, ਹੈਰਾਨਗੀ ਦੀ ਗੱਲ ਨਹੀਂ। ਕੁੱਤੇ ਨੂੰ ਨਹੀਂ ਕੋਈ ਕਹਿੰਦਾ ਕੁੱਤਿਆ ਬਣ ਜਾ, ਸਾਨੂੰ ਕਿਉਂ ਕਹਿੰਦੇ ਨੇ? ਇੱਕ ਪਾਸੇ ਦਾ ਸਾਨੂੰ ਕਹਿੰਦੇ ਨੇ ਅਸੀਂ ਟੌਪ ਆਫ ਦੀ ਕ੍ਰੀਏਸ਼ਨ ਹਾਂ, ਨਰ ਨਰਿਆਨੀ ਦੇਹ ਹਾਂ, ਦੂਜੇ ਪਾਸੇ ਸਾਨੂੰ ਹੀ ਸਮਝ ਕਹੀ ਜਾਂਦੇ ਨੇ ਵੀ ਬੰਦਿਆ ਤੂੰ ਬੰਦਾ ਬਣ ਜਾ, ਬੰਦਿਆ ਤੂੰ ਬੰਦਾ ਬਣ ਜਾ। ਕਿਉਂ? ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ। ਕੁੱਤੇ ਨੇ ਤਾਂ ਕੁੱਤੇ ਵਾਲੇ ਕੰਮ ਕਰਨੇ ਨੇ, ਮੈਸ ਨੇ ਤਾਂ ਮੈਸ ਵਾਲੇ ਕੰਮ ਕਰਨੇ ਨੇ, ਬਾਂਦਰ ਨੇ ਤਾਂ ਟਪੂਸੀਆਂ ਮਾਰਨੀਆਂ ਮਾਰਨੀਆਂ। ਪਰ ਅਸੀਂ ਮਨੁੱਖ ਹੋ ਕੇ ਜਿਹੜੇ ਸਾਡੇ ਕੰਮ ਸੀ ਨਾ, ਅਸੀਂ ਉਹ ਨਹੀਂ ਕਰਦੇ। ਜਿਵੇਂ ਕੁੱਤੇ ਆਪਣੇ, ਕੁੱਤੇ ਦਾ ਕੰਮ ਹੈ ਕੁੱਤੇ ਵਾਲਾ ਕੰਮ ਕਰਨਾ, ਭੌਂਕਣਾ, ਚੋਰ ਆ ਗਿਆ ਉਹਦੇ ਨੂੰ ਭੌਂਕਦੇ ਨੇ, ਜੇ ਪਿਆਰ ਕਰੋਗੇ ਤੁਹਾਨੂੰ ਚੁੰਮਦੇ ਨੇ। ਪਰ ਬੰਦੇ ਦਾ ਜਿਹੜਾ ਕੰਮ ਸੀ ਪਰਮਾਤਮਾ ਨਾਲ ਮਿਲਾਪ ਕਰਨਾ, ਉਧਰ ਇਹਨੇ ਪਿੱਠ ਕੀਤੀ ਵੀ ਹੈ। ਇਸ ਕਰਕੇ ਸਾਨੂੰ ਸਮਝਾਇਆ ਜਾਂਦਾ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ। ਭਾਈ ਸਾਹਿਬ, ਜ਼ਿੰਦਗੀ ਬੜੀ ਵਧੀ ਹੈ, ਜ਼ਿੰਦਗੀ ਨੂੰ ਨੈਗੇਟਿਵ ਤਰੀਕੇ ਨਾਲ ਨਾ ਦੇਖੋ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਸਿੰਪਲ ਗੱਲ ਹੈ। ਜਿਹੜੇ ਨਹੀਂ ਸਮਝਦੇ, ਕਿਵੇਂ ਨਹੀਂ ਸਮਝਦੇ, ਛੱਡ ਪਰ ਐਵੇਂ ਭਗਾਈ ਮਾਰਦੇ, ਰੱਬ ਰੂਬ ਨਾਂ ਦੀ ਕੋਈ ਚੀਜ਼ ਨਹੀਂ, ਖਾ ਲਓ ਪੀ ਲਓ ਜੋ ਕੁਛ ਕਰੋ ਐਸ਼ ਕਰੋ, ਹਾਂਜੀ ਉਹ ਖਾ ਪੀ ਲੈਂਦੇ, ਫਿਰ ਵੱਧ ਖਾ ਪੀ ਲੈਂਦਾ, ਫਿਰ ਪੁੱਠਾ ਸਿੱਧਾ ਕੰਮ ਕਰਨਾ, ਪੁਲਿਸ ਵਾਲੇ ਬਣ ਕੇ ਜੇ ਬਿਠਾ ਲੈਂਦੇ ਨੇ ਉੱਥੇ। ਜੇ ਹੁਣ ਆਹ ਦੇਖੋ ਨਾ, ਜ਼ਿੰਦਗੀ ਨੂੰ ਸਮਝਦੇ ਨਹੀਂ, ਜਿਹੜੇ ਬੱਚੇ ਕੈਨੇਡਾ ਚ ਆਏ ਨੇ, ਸਾਰਿਆਂ ਨੂੰ ਨਹੀਂ ਕਹਿ ਰਿਹਾ, ਕੁਛ ਬੱਚੇ ਜਿਹੜੇ ਛੇਤੀ ਅਮੀਰ ਹੋਣਾ ਚਾਹੁੰਦੇ ਨੇ, ਉਹ ਕਾਰਾਂ ਦੀ ਚੋਰੀ ਚ ਫਸੀ ਜਾਂਦੇ ਨੇ, ਕਾਰਾਂ ਚ ਅਲੱਗ 2 ਮਿੰਟ ਲੱਗਦਾ 10,000 ਬਣ ਜੂਗਾ, ਕੋਈ ਚਿੱਟੇ ਦੇ ਪਾਊਡਰ ਦੀਆਂ ਪੁੜੀਆਂ ਲੰਘਾਈ ਜਾਂਦਾ, ਕੋਈ ਟੈਂਟ ਲਾ ਕੇ ਉੱਥੇ ਬੈਠੇ ਨੇ। ਉਹ ਜ਼ਿੰਦਗੀ ਨੂੰ ਸਮਝਦੇ ਨੇ ਵੀ ਇੰਨੀ ਛੇਤੀ ਪੈਸਾ ਨਹੀਂ ਬਣਨਾ, ਜੇ ਛੇਤੀ ਅਮੀਰ ਹੋਊਗਾ ਜਦੋਂ ਫਸ ਜਾਂਦੇ, ਫਿਰ ਕੋਰਟ ਦੇ ਵਿੱਚ, ਔਰੰਜ ਬਿਲ ਚ, ਓਕ ਬਿਲ ਚ ਤੁਸੀਂ ਕਚਹਿਰੀਆਂ ਚੱਕਰ ਮਾਰਦੇ ਹੋ, ਫਿਰ ਵਕੀਲਾਂ ਨੂੰ ਫੀਸ ਦਿੰਦੇ ਹੋ, ਨਾਲੇ ਘਰ ਚ ਬਦਨਾਮੀ ਹੁੰਦੀ ਹੈ। ਤੇ ਜਿਹੜਾ ਸਮਝ ਜਾਂਦਾ ਵੀ ਹੱਕ ਹਲਾਲ ਦੀ ਕਮਾਈ ਕਰੋ ਤੇ ਇਹਦੇ ਵਿੱਚ ਥੋੜਾ ਕਮਾ ਲਓ, ਜ਼ਿੰਦਗੀ ਚ ਇਹ ਆ ਨਾਲ ਕੁਛ ਨਹੀਂ ਜਾਣਾ, ਤੇ ਰੱਬ ਦਾ ਨਾਂ ਵੀ ਜਪੋ ਤੇ ਜ਼ਿੰਦਗੀ ਚ ਹੱਕ ਹਲਾਲ ਦੀ ਕਮਾਈ ਕਰੋ, ਕਿਸੇ ਦਾ ਫਾਇਦਾ ਵੀ ਕਰੋ, ਉਹ ਜਿਉਂਦਾ ਇਹੋ ਜਿਹੇ ਕੰਮ ਕਰਨ ਲੱਗ ਜਾਂਦਾ ਤਾਂ ਆਪਾਂ ਕਹਿੰਦੇ ਨੀ ਬਹੁਤ ਵਧੀਆ ਬੰਦਾ, ਭਲਾ ਮਾਨਸ ਬੰਦਾ, ਸੰਤ ਸੁਭਾਅ ਦਾ ਬੰਦਾ, ਸਾਊ ਬੰਦਾ। ਇਹ ਨੇਕੀਆਂ ਕਰਮਾਂ ਨਾਲ ਮਿਲਦੀਆਂ, ਨੇਕੀਆਂ ਐਕਸ਼ਨਾਂ ਨਾਲ ਮਿਲਦੀਆਂ। ਤੇ ਜਿਹੜੇ ਬੰਦੇ ਪੁੱਠੇ ਸੋਚ ਹੈ ਉਹਨਾਂ ਲਈ ਉਹੀ ਕਹਿੰਦਾ, ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ, ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਕਿਹੜੇ ਨਹੀਂ ਸਮਝਦੇ, ਪਾਵਰ ਆ ਗਈ, MLA ਬਣ ਗਏ, ਮਿਨਿਸਟਰ ਬਣ ਗਏ, ਥੱਲਿਓਂ ਲੈ ਲਓ ਹੁਣ ਅੰਡਰ ਦੀ ਟੇਬਲ ਪੈਸਾ ਹੀ ਪੈਸਾ, ਪੈਸਾ ਹੀ ਪੈਸਾ, ਕੋਈ ਪੁਲਿਸ ਅਫਸਰ ਬਣ ਗਿਆ, ਘਰ ਦੇ ਖੁਸ਼ ਹੋ ਜਾਂਦੇ, ਥਾਣੇਦਾਰ ਲੱਗ ਗਿਆ ਮੁੰਡਾ,
ਹੈ ਜੀ, ਉਹ ਨਜਾਇਜ਼ ਤਰੀਕੇ ਨੇ ਇਧਰੋਂ ਕੁੱਟਤਾ ਉਧਰੋਂ ਕੁੱਟਤਾ, ਹੇਰਾ ਫੇਰੀ ਕਰ ਲਈ, ਕਿਸੇ ਦੀ ਚਿੱਟਾ ਪਾਊਡਰ ਲੰਘਾਤਾ, ਕਿਸੇ ਨੂੰ ਡਰੱਗ ਨੂੰ ਕਰਤਾ, ਕਿਸੇ ਨੇ ਚੋਰ ਨੂੰ ਛੱਡਤਾ, ਉਹ ਚੋਂ ਪੈਸੇ ਬਣਾਈ ਜਾਂਦੇ ਨੇ, ਉਹ ਪੈਸੇ ਬਣਾਈ ਚੱਲੋ ਬਣਾਈ ਚੱਲੋ ਬਣਾਈ ਚੱਲੋ ਘਰ ਲੈ ਲਓ, ਅਖੀਰ ਦੇ ਵਿੱਚ ਜੇਕਰ ਤੁਹਾਡੀ ਹਾਰਟ ਅਟੈਕ ਹੋ ਜਾਏ ਨਾ, ਤੁਸੀਂ ਸਰਕਾਰ ਨੂੰ ਇੱਕ ਨੰਬਰ ਦਾ ਪੈਸਾ ਵੀ ਨਹੀਂ ਸ਼ੋਅ ਕਰ ਸਕਦੇ, ਦੋ ਨੰਬਰ ਦੇ ਤੁਹਾਡੇ ਰਿਸ਼ਤੇ ਅੱਗੇ ਦੀ ਅੱਗੇ ਖਾ ਦਿੰਦੇ, ਚੋਰਾਂ ਨੂੰ ਮੋਰ ਪਈ ਜਾਂਦੇ ਨੇ। ਸੋ ਇਸ ਕਰਕੇ ਕਿਹਾ ਜਾਂਦਾ ਜ਼ਿੰਦਗੀ ਬੜੀ ਖੂਬਸੂਰਤ ਹੈ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਕਿਉਂ? ਕਿਉਂਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ, ਕੁਛ ਅੱਛਾ ਕੰਮ ਕਰ ਲੋ ਚਾਰ ਦਿਨ ਕੀ ਜ਼ਿੰਦਗਾਨੀ ਮੇ, ਸਾਡੀ ਫਿਕਸਡ ਸਾਹ ਨੇ ਸਾਡੇ, ਪਰਮਾਤਮਾ ਨੇ ਲਿਮਿਟਡ ਸਾਹ ਦਿੱਤੇ ਨੇ, ਇਹ ਨਹੀਂ ਵੀ ਚੱਲੀ ਜਾਣੇ। ਇਸ ਕਰਕੇ ਲਿਮਿਟਡ ਸਾਹ ਦਾ ਫਾਇਦਾ ਲਓ। ਉਹ ਫਾਇਦਾ ਕੀ ਲਓ ਕਿ ਕੋਈ ਚੰਗੇ ਕੰਮ ਕਰ ਲਓ, ਬੁਰਿਆਂ ਦੇ ਕੰਨੀਓ ਪਿੱਠ ਕਰ ਲਓ। ਅਗਾਹ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਮਾਨ ਸੌ ਵਰਸ਼ ਕਾ ਪਲ ਕੀ ਖਬਰ ਨਹੀਂ। ਸਾਡੀ ਹਕੀਕਤ ਕੀ ਹੈ ਕਿ ਸਕੀਮਾਂ ਬਣਾਈ ਜਾਂਦੇ ਹਾਂ ਵੀ ਆਹ ਹੁਣ ਕੁੜੀ ਦੇ ਵਿਆਹ ਲਈ ਸੋਨਾ ਜੋੜਨਾ ਜੀ, ਮੁੰਡੇ ਦਾ ਹੋ ਗਿਆ ਇਹਦੇ ਬੱਚੇ ਦੇ ਲਈ ਇਹਦੇ ਘਰ ਲੈ ਦਿਓ ਜੀ, ਜਾਂ ਉੱਥੇ ਇੱਕ ਕੋਠੀ ਪਾਈ ਆ, ਇੱਕ ਬਾਪਾ ਜਾ ਕੇ ਬਰਨਾਲੇ ਵੀ ਲੈ ਲਓ ਜੀ, ਕਦੇ ਛੁੱਟੀਆਂ ਜਾਵਾਂਗੇ ਉੱਥੇ ਬਤੀਤ ਕਰ ਲਾਂਗੇ, ਉੱਥੇ ਇੱਕ ਕਾਰ ਵੀ ਪਾ ਦਿਓ ਜੀ, ਇੱਕ ਬਿਜ਼ਨਸ ਤਾਂ ਚੱਲ ਹੀ ਰਿਹਾ ਇੱਕ ਹੋਰ ਖੋਲ ਦਿਓ ਜੀ, ਇੱਕ ਘਰ ਇੱਥੇ ਇੱਕ ਫਲੋਰਡਾ ਲੈ ਲਓ ਜੀ, ਉੱਥੇ ਬੈਰੀ ਲੈ ਲਓ ਜੀ, ਜਾ ਕੇ ਕੋਟੇਜ ਜੋ ਛੁੱਟੀਆਂ ਜਾਵਾਂਗੇ ਬਤੀਤ ਕਰਿਆ ਕਰਾਂਗੇ। ਕਿਸੇ ਨੂੰ ਪਤਾ ਵੀ ਕੀ ਹੋਣਾ, ਇਕੱਠੇ ਕਰੀ ਜਾਂਦੇ ਖੁਸ਼ੀ ਮਿਲਦੀ ਆ ਚੀਜ਼ਾਂ ਇਕੱਠੀਆਂ ਕਰਕੇ, ਕਿਉਂਕਿ ਇਹ ਗੱਲ ਪੱਕੀ ਹੈ ਭਾਈ ਸਾਹਿਬ, ਰਾਮ ਗਿਓ ਰਾਵਣ ਗਿਓ ਜਾ ਕਾਬੋ ਪਰਿਵਾਰ, ਕਹੋ ਨਾਨਕ ਕੁਛ ਥਿਰ ਨਹੀਂ ਸੁਪਨੇ ਜੋ ਸੰਸਾਰ। ਇੱਥੇ ਕੋਈ ਟਿਗਿਆ ਨਹੀਂ, ਆਪਣੇ ਘਰੇ ਝਾਤੀ ਮਾਰ ਲਓ ਕਿ ਮੇਰੇ ਬਾਊ ਜੀ ਕਿੱਥੇ ਹੁੰਦੇ ਸੀ ਜਿਨ੍ਹਾਂ ਦੇ ਮੈਂ ਘਨੇੜੇ ਚੜ੍ਹਦਾ ਹੁੰਦਾ ਸੀਗਾ, ਅੱਜ ਉਹ ਕਿੱਥੇ ਨੇ, ਤੇ ਅਸੀਂ ਵੀ ਨਹੀਂ ਰਹਿਣਾ। ਇੱਕ ਜਸਟ ਲਾਈਕ ਅ ਡ੍ਰੀਮ ਹੈ, ਜਦੋਂ ਕਿਤੇ ਡ੍ਰੀਮ ਆਉਂਦਾ ਨਾ, ਸੁਪਨਾ ਹਰੇਕ ਨੂੰ ਆਉਂਦਾ, ਸੁਪਨੇ ਚ ਕਦੇ ਅਸੀਂ ਰੋਂਦੇ ਹਾਂ, ਕਦੇ ਹੱਸ ਜਾਂਦੇ ਹਾਂ, ਕਦੇ ਮੋਦੀ ਸਾਹਿਬ ਬਣ ਜਾਂਦੇ ਹਾਂ, ਕਦੇ ਇਮਰਾਨ ਖਾਨ ਬਣ ਜਾਂਦੇ ਹਾਂ, ਕਦੇ ਮਨੋਜ ਕੁਮਾਰ ਬਣ ਜਾਂਦੇ ਹਾਂ, ਕਦੇ ਧਰਮਿੰਦਰ ਬਣ ਜਾਂਦੇ ਹਾਂ, ਕਦੇ ਥਾਣੇਦਾਰ ਬਣ ਜਾਂਦੇ ਹਾਂ, ਕਦੇ ਚੋਰ ਬਣ ਜਾਂਦੇ ਹਾਂ, ਕਦੇ ਡਾਕੂ ਬਣ ਜਾਂਦੇ ਹਾਂ। ਜਦੋਂ ਦੋ ਤਿੰਨ ਘੰਟੇ ਬਾਅਦ ਸੁਪਨਾ ਖੁੱਲਦਾ, ਦੇਖਦੇ ਹਾਂ ਉਹੀ ਬਿਸਤਰਾ, ਉਹੀ ਮੰਜਾ, ਉਹੀ ਸਰਾਣਾ। ਇਸੇ ਤਰ੍ਹਾਂ ਹੀ ਸਾਡੀ ਲਾਈਫ ਦੀ ਹਕੀਕਤ ਇੱਕ ਸੁਪਨਾ ਹੈ, ਹੋਰ ਇਦੂ ਵੱਧ ਕੁਛ ਨਹੀਂ। ਕਿਉਂਕਿ ਜਦੋਂ ਬੰਦੇ ਨੂੰ ਪਤਾ ਸੁਪਨਾ ਨੂੰ ਹਕੀਕਤ ਸਮਝੀ ਬੈਠਾ, ਆਸਾਂ ਪਰਬਤ ਜਿੰਨੀਆਂ ਮੌਤਨਾਵਾਂ ਹੇਠ, ਉਮੀਦਾਂ ਖੁਆਇਸ਼ਾਂ ਪਤਾ ਨਹੀਂ ਹਿਮਾਲਿਆ ਦੇ ਪਹਾੜ ਤੋਂ ਉੱਪਰ ਨੇ, ਇੱਕ ਚੀਜ਼ ਹੋਰ ਚੀਜ਼ ਆਉਣ ਦੇ, ਕਿਤੇ ਉਮੀਦਾਂ ਲਾਲਚ ਮੁੱਕਿਆ, ਇਹ ਪਤਾ ਨਹੀਂ ਲਾਲਚ ਕਰੀ ਜਾਂਦੇ, ਮੌਤ ਤਾਂ ਤੁਹਾਡੇ ਥੱਲੇ ਹੈ, ਮੌਤ ਤਾਂ ਪਤਾ ਨਹੀਂ ਕਦੋਂ ਆ ਜਾਣੀ ਹੈ। ਇਸ ਕਰਕੇ ਅਸੀਂ ਹਰ ਰੋਜ਼ ਲੜਾਈ ਝਗੜੇ ਕਰੀ ਜਾਂਦੇ ਹਾਂ, ਨਫ਼ਰਤ ਕਰੀ ਜਾਂਦੇ ਹਾਂ, ਨਿੰਦਿਆ ਚੁਗਲੀ ਕਰੀ ਜਾਂਦੇ ਹਾਂ। ਬੁੱਲੇ ਸ਼ਾਹ ਨੇ ਸਮਝਾਇਆ ਸੀ, ਐਵੇਂ ਰੋਜ਼ ਜਹਾਨ ਨਾਲ ਲੜਦਾ ਕਿਤੇ ਮਨ ਆਪਣੇ ਨਾਲ ਲੜਿਆ ਕਰ, ਲੋਕਾਂ ਦੇ ਨਾਲ ਲੜਾਈ ਝਗੜੇ ਕਰਦਾ, ਠੱਗੀਆਂ ਠੋਰੀਆਂ ਕਰਦਾ, ਆਪਣੇ ਮਨ ਦੇ ਨਾਲ ਲੜ, ਆਪਣੇ ਮਨ ਦੇ ਨਾਲ ਸੰਘਰਸ਼ ਕਰ, ਮਨ ਨੂੰ ਸਮਝਾ ਕਿ ਇਹਨਾਂ ਚੀਜ਼ਾਂ ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਕਿਉਂਕਿ ਸਾਡੀ ਹਕੀਕਤ ਕੀ ਹੈ, ਸੁਲਤਾਨ ਬਾਹੂ ਨੇ ਕਿਹਾ ਸੀਗਾ, ਪਾਪ ਕਰੇ ਤੂੰ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੂ, ਕੋਈ ਬਾਹਰੋਂ ਬੰਦਾ ਸਾਫ ਸੁਜਾ ਅੰਦਰੋਂ ਕਾਲਾ ਕੋਲਾ ਹੂ, ਨਾਮ ਇਲਾਹੀ ਲੈਣ ਦੇ ਵੇਲੇ ਹੋ ਜਾਂਦਾ ਤੂੰ ਬੋਲਾ ਹੋ। ਫਿਰ ਸੁਣੋ, ਪਾਪ ਕਰੇ ਤੂੰ ਚੁੱਪ ਚਪੀਤੇ, ਅਸੀਂ ਜਿੰਨੇ ਵੀ ਪਾਪ ਕਰਦੇ ਹਾਂ, ਬੁਰੇ ਕੰਮ ਕਰਦੇ ਹਾਂ, ਉਦੋਂ ਅਸੀਂ ਕਹਿੰਦੇ ਕੋਈ ਸਾਨੂੰ ਦੇਖ ਨਾ ਲਵੇ। ਜਦੋਂ ਅਸੀਂ ਕਿਸੇ ਧੀ ਭੈਣ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦੇ ਹਾਂ, ਚਾਰ ਸਾਲ ਦਾ ਬੱਚਾ ਸਾਡੇ ਕਮਰੇ 'ਚ ਹੋਵੇ, ਅਸੀਂ ਹੌਂਸਲਾ ਨਹੀਂ ਕਰਦੇ, ਉਦੋਂ ਚਾਹੁੰਦੇ ਕੋਈ ਵੀ ਨਾ ਹੋਵੇ। ਕੋਈ ਠੱਗੀ ਕਰਦੇ ਹਾਂ, ਕੋਈ ਬੇਮਾਨੀ ਕਰਦੇ ਹਾਂ, ਕੋਈ ਕਤਲ ਕਰਦੇ ਹਾਂ, ਕੋਈ ਦੇਖ ਨਾ ਲਵੇ ਸਾਨੂੰ ਜਦੋਂ ਬੁਰਾ ਕੰਮ ਕਰਦੇ ਹਾਂ। ਇਹੀ ਸੁਲਤਾਨ ਬਾਬੂ ਕਹਿੰਦੇ, ਪਾਪ ਕਰੇ ਤੂੰ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੂ। ਜੇ $100 ਦੇਣੇ ਅਸੀਂ ਤਾਂ ਰੇਡੀਓ ਸਾਡਾ ਨਾਂ ਬੋਲ ਦੇ, ਜੇ ਗੁਰਦੁਆਰੇ ਮੰਦਰ ਚ ਜਾਂਦੇ ਹਾਂ ਉੱਥੇ ਕੋਈ ਦਾਨ ਕਰਦੇ ਹਾਂ, ਜਾਂ ਕੋਈ ਸਕੂਲ ਧਰਮਸ਼ਾਲਾ ਨੂੰ ਦਾਨ ਕਰਦੇ ਨੇ, ਚਾਹੁੰਦੇ ਕੰਧ ਦੇ ਉੱਤੇ ਸਾਡਾ ਨਾਂ ਲਿਖਿਆ ਜਾਵੇ, ਉੱਥੇ ਰੌਲਾ ਪਾਉਣਾ ਚਾਹੁੰਦੇ ਹਾਂ। ਉਹ ਬਾਹਰੋਂ ਬੰਦਾ ਸਾਫ ਸੁਚੱਜਾ ਅੰਦਰੋਂ ਕਾਲਾ ਕੋਲਾ ਹੂ, ਉਪਰੋਂ ਬੜਾ ਬੇਟਾ 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 ਬੇਟਾ, ਬਹੁਤ ਵਧੀਆ ਜੀ ਸੰਗਤ ਆ ਜੀ, ਮੈਂ ਬਹੁਤ ਸਾਨੂੰ ਪਿਆਰ ਕਰਦਾ, ਇੰਜ ਕਰਦਾ, ਵਾਹ ਕਰਦਾ, ਬੜੀਆਂ ਉੱਚੇ ਲੈਕਚਰ, ਪਰ ਅੰਦਰੋਂ ਅਸੀਂ ਕਾਲੇ ਹਾਂ। ਇਹ ਮੈਂ ਬਾਬਿਆਂ ਨੂੰ ਕਹਿਣਾ, ਖਾਸ ਕਰਕੇ ਜਿਹੜੇ ਸਾਡੇ ਹਿੰਦੁਸਤਾਨ ਦੇ ਵਿੱਚ ਅੱਜ ਬਾਬੇ ਪੈਦਾ ਹੋ ਗਏ ਨਾ, ਵੱਡੇ ਵੱਡੇ ਡੇਰਿਆਂ ਵਾਲੇ, ਉਹ ਹੱਥ ਜੋੜਦੇ ਨੇ, ਸਤਸੰਗ ਕਰਦੇ ਨੇ, ਬੜੇ ਵਧੀਆ ਕਰਦੇ ਨੇ, ਵਧੀਆ ਕੱਪੜੇ ਪਾਉਂਦੇ ਨੇ, ਜਹਾਜ਼ ਰੱਖੇ ਨੇ, ਕਾਰਾਂ ਰੱਖੇ ਨੇ, ਤੇ ਲੋਕਾਂ ਨੂੰ ਲੈਕਚਰ ਕੀ ਦਿੰਦੇ ਨੇ ਕਿ ਭਾਈ ਸਾਹਿਬ ਖਾਣੀਆਂ ਤਾਂ ਦੋ ਰੋਟੀਆਂ 'ਚ 5,000 ਜੋੜ ਲਓ, ਜੇ 5 ਲੱਖ ਜੋੜ ਲਓ। ਉਹਨੂੰ ਪੁੱਛੇ, ਭਾਈ ਸਾਹਿਬ ਜੇ ਤੂੰ ਇਹ ਗੱਲ ਸਾਨੂੰ ਕਹਿ ਰਿਹਾ, ਤੂੰ ਆਪਣੇ ਬੱਚਿਆਂ ਨੂੰ ਕਿਉਂ ਵੰਡੀ ਜਾਂਦਾ, ਤੂੰ ਕਿਉਂ ਬੈਂਕ ਭਰੀ ਜਾਂਦਾ, ਤੇਰੇ ਕਿੰਨਾ ਕੁਛ ਹੈ, ਕਿੱਡੇ ਕੱਡੇ ਤੈਨੇ ਫੈਕਟਰੀਆਂ ਪਾ ਰੱਖੀਆਂ, ਕਿੰਨੇ ਕੁਛ ਤੂੰ ਕਰੀ ਜਾ ਰਹੇ ਹਾਂ, ਤੇ ਉੱਪਰੋਂ ਕੀ ਗਿਆ, ਉੱਪਰੋਂ ਅਸੀਂ ਸਾਫ਼ ਬਣਦੇ ਹਾਂ, ਵੀ ਇੱਥੇ ਕਾਲਜ ਖੋਲਤਾ, ਇੱਥੇ ਸਕੂਲ ਖੋਲਤਾ, ਹਾਂਜੀ ਉੱਥੇ ਬੱਚੀਆਂ ਨਾਲ ਛੋਟੀਆਂ ਛੋਟੀਆਂ ਨਾਲ ਗਲਤ ਕੰਮ ਕਰ ਰਹੇ, ਤਾਂ ਹੀ ਤਾਂ ਅਸੀਂ ਜੇਲ੍ਹ ਚ ਪਏ ਹਾਂ ਨਾ ਅੱਜ। ਸੋ ਇਸ ਕਰਕੇ ਬਾਹਰੋਂ ਬੰਦਾ ਸਾਫ ਸੁਚੱਜਾ, ਅੰਦਰੋਂ ਕਾਲਾ ਕੋਲਾ ਹੋਊ। ਉਹ ਬਾਪੂ ਆਸਾ ਰਾਮ ਜੀ ਨੂੰ ਦੇਖੋ ਕਿੰਨੇ ਵਧੀਆ ਡਾਂਸ ਕਰਦੇ ਸੀਗੇ, ਤੇ ਉਹਨਾਂ ਦੇ ਇਸ਼ਾਰੇ ਦੇਖੋ ਕੀ ਹੁੰਦੇ ਸੀਗੇ। ਉਹ ਨਾਮ ਇਲਾਹੀ ਲੈਣ ਦੇ ਵੇਲੇ ਬਣ ਜਾਂਦਾ ਤੂੰ ਬੋਲਾ ਹੋ। ਜਦੇ ਕਦੇ ਪਰਮਾਤਮਾ ਦਾ ਨਾਂ ਲੈਣਾ ਹੋਊਗਾ, ਮੈਂ ਤਾਂ ਸੱਚੀ ਗੱਲ ਦੱਸ ਦੇਣਾ ਕਿ ਤੁਸੀਂ ਚੌਂਕੜੀ ਮਾਰੋ ਵੀ ਪਰ ਅੱਜ ਪਾਠ ਕਰਨਾ, ਭਜਨ ਸਿਮਰਨ ਕਰਨਾ, ਤੇ ਦੋ ਮਿੰਟ ਬਾਅਦ ਚੋਰੀ ਅੱਖਣਾ ਦੇ ਦਿਓ ਵੀ ਇਹ ਕਿੰਨਾ ਕੁ ਟਾਈਮ ਹੋਇਆ, ਦੇਖ ਲਓ ਪੰਜ ਮਿੰਟ ਹੀ ਹੋਏ। ਅਸੀਂ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾਂਦੇ ਹਾਂ, ਉੱਥੇ ਕੀਰਤਨ ਚੱਲਦੀ ਹੈ, ਕਥਾ ਚੱਲਦੀ ਹੈ, ਅਸੀਂ ਧਿਆਨ ਦੇ ਨਾਲ ਨਹੀਂ ਸੁਣਦੇ, ਸਾਡੀ ਉਹਦੀ ਮਨ ਉੱਧਰ ਜਾਂਦਾ। ਅੱਛਾ ਅੱਛਾ ਉਹ ਆ ਗਏ ਫੂਫਾ ਜੀ, ਉਹ ਆ ਗਏ MLA, ਅੱਛਾ ਉਹ ਜਨਾਨੀ ਦਾ ਦੇਖੋ ਸੂਟ ਕਿੰਨਾ ਵਧੀਆ, ਉਹਨੂੰ ਪੁੱਛਾਂਗੇ ਕਿੱਥੋਂ ਬਣਾਇਆ, ਤਾਂ ਨਵਾਂ ਸਟਾਈਲ ਦਾ ਬਣਾਇਆ, ਬੜੀ ਵਧੀਆ ਲੱਗਦੀ ਹੈ। ਸੁਣਨ ਅਸੀਂ ਰੱਬ ਦਾ ਨਾਂ ਆਏ ਹਾਂ, ਉਧਰੋਂ ਕੰਨ ਚਪਾ ਕੇ ਬੰਦ ਕੀਤੇ ਵੀ ਨੇ, ਪਰ ਖੋਲਦੇ ਕੰਨ ਕਦੇ ਆਊਟਸਾਈਡ ਹੋਰ ਪਰ ਬਦਲੀ ਹੈ। ਸੋ ਇਹੀ ਸਾਡੀ ਹਕੀਕਤ ਹੈ ਨਾ। ਜੇ ਕਦੇ ਅਸੀਂ ਉਸ ਕੌਸਮਿਕ ਪਾਵਰ ਨੂੰ ਕਦੇ ਚਿੱਤ ਚੇਤੇ ਕਰ ਲੈਂਦੇ, ਪਰਮਾਤਮਾ ਦਾ ਨਾਮ ਜਪਦੇ, ਪੂਜਾ ਪਾਠ ਕਰਦੇ ਜਿਹਦੇ ਲਈ ਅਸੀਂ ਆਏ ਹਾਂ, ਅਗਰ ਮੈਂ ਰੱਬ ਲਈ ਟਾਈਮ ਨਿਕਾਲ ਲਿੱਤਾ, ਜੇ ਰੱਬ ਲਈ ਟਾਈਮ ਨਿਕਾਲੀਏ, ਪੂਜਾ ਪਾਠ ਕਰੀਏ, ਭਜਨ ਸਿਮਰਨ ਕਰੀਏ, ਅਗਰ ਮੈਂ ਰੱਬ ਲਈ ਟਾਈਮ ਨਿਕਾਲ ਲੇਤਾ, ਵੋ ਰੱਬ ਮੇਰੀ ਜ਼ਿੰਦਗੀ ਸੇ ਬੁਰਾ ਵਕਤ ਹੀ ਨਿਕਾਲ ਦਿੱਤਾ। ਇਹ ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸਦਾ ਕਿ ਪਰਮਾਤਮਾ ਨਾਲ ਲੱਗੋਗੇ ਨਾ ਤਾਂ ਬਹੁਤ ਸਾਰੀਆਂ ਜਿਹੀਆਂ ਜਿਹੜੀ ਤੁਹਾਡੀਆਂ ਮੁਸ਼ਕਲਾਂ ਨੇ ਆਟੋਮੈਟਿਕਲੀ ਪਰਮਾਤਮਾ ਹੱਲ ਕਰ ਦਿੰਦਾ। ਦੇਖੋ ਜਦੋਂ ਅਸੀਂ ਆਪਣੇ ਮਾਂ ਬਾਪ ਦੇ ਨਾਲ ਵੀ ਅਟੈਚ ਹੁੰਦੇ ਹਾਂ ਸੰਸੀਅਰ, ਜਦੋਂ ਉਹਨਾਂ ਨਾਲ ਸੰਸੀਅਰ ਹੁੰਦੇ ਆ, ਸਾਨੂੰ ਕੋਈ ਫਿਕਰ ਨਹੀਂ ਹੁੰਦਾ ਬੂਟ ਕਦੋਂ ਲਿਆਉਣੇ ਆ, ਕਮੀਜ਼ ਕਦੋਂ ਲਿਆਉਣਾ, ਪਾਲਿਸ਼ ਕਦੋਂ ਲੈਣਾ, ਟੂਰ ਤੇ ਕਦੋਂ ਜਾਣਾ, ਜੇਬ ਖਰਚਾ ਕਦੋਂ ਜਾਣਾ, ਉਹ ਆਪ ਹੀ ਪੂਰੇ ਕਰ ਦਿੰਦੇ, ਪਰ ਸਾਨੂੰ ਉਹਦੇ ਨਾਲ ਸੰਸੀਅਰ ਹੋਣ ਦੀ ਲੋੜ ਹੈ। ਇਸ ਕਰਕੇ ਇੱਕ ਗੱਲ ਖਿਆਲ ਰੱਖੋ ਕਿ ਭੇੜ ਚਾਲ ਚ ਨਾ ਫਸੋ ਵੀ ਲੋਕਾਂ ਮਾਗਾ ਵੀ ਖਾ ਲਿਆ ਪੀ ਲਿਆ, ਨਿੰਦਾ ਚੁਗਲੀ ਕਰ ਲਈ, ਇੱਧਰ ਬੈਠ ਗਏ ਉੱਧਰ ਬੈਠ ਗਏ, ਸਗੋਂ ਆਪਣੇ ਆਪ ਨੂੰ ਪਹਿਚਾਨੋ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ, ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦ ਟਾਈਮ ਆਫ ਯੋਰ ਡੈਸਟਨੀ ਗੋਡ ਹੈਜ਼ ਟੂ ਆਸਕ ਅਸ ਵਟ ਡੂ ਯੂ ਵਿਸ਼ ਮਾਈ ਸਨ। 24 ਘੰਟੇ ਜੇ ਹੁਣ ਆਪਾਂ ਗੱਲ ਕਰੀਏ ਦੀ ਇੰਪੋਰਟੈਂਸ ਕੀ ਹੈ, ਤਾਂ ਸਾਰੀ ਓਵਰਆਲ ਗੱਲ ਕੀਤੀ ਹੈ। 24 ਘੰਟਿਆਂ ਦੀ ਜੇ ਅਸੀਂ ਇੰਪੋਰਟੈਂਸ ਦੇਖੀਏ, ਦੋ ਤਰ੍ਹਾਂ ਦੀ ਇੰਪੋਰਟੈਂਸ ਹੈ, ਇੱਕ ਫਿਜ਼ੀਕਲ ਐਕਟੀਵਿਟੀ ਸਰੀਰਕ, ਤੇ ਦੂਜਾ ਹੈਗਾ ਸਪਿਰਚੁਅਲ ਐਕਟੀਵਿਟੀ। ਪਹਿਲਾਂ ਆਪਾਂ ਫਿਜ਼ੀਕਲ ਐਕਟੀਵਿਟੀ ਲੈ ਲੈਂਦੇ ਹਾਂ। ਫਿਜ਼ੀਕਲ ਐਕਟੀਵਿਟੀ ਦੀ ਸਭ ਤੋਂ ਪਹਿਲੀ ਗੱਲ ਇਹ ਹੈ, ਆਪਾਂ ਕਹਿੰਦੇ 24 ਘੰਟਿਆਂ ਦੀ ਗੱਲ, ਉਧਰੋਂ ਰਾਤ ਨੂੰ ਤੇ ਉਧਰੋਂ ਸਵੇਰੇ। ਬੈਂਜਮਿਨ ਫਰੈਂਕਲਿਨ ਜਦੋਂ ਅਸੀਂ 10ਵੀਂ ਚ ਪੜ੍ਹਦੇ ਸੀ, ਸਾਨੂੰ ਇਹ ਸਿਖਾਇਆ ਜਾਂਦਾ ਸੀਗਾ। ਬੈਂਜਮਿਨ ਫਰੈਂਕਲਿਨ ਦੀ ਤਾਂ ਨਹੀਂ ਸੀ, ਸਾਨੂੰ ਗੱਲ ਉਹਦੀ ਕਹੀ ਗਈ ਸੀ, ਉਹ ਬਾਅਦ ਚ ਪਤਾ ਲੱਗਿਆ ਵੀ ਉਹਨੇ ਕਿਹਾ ਸੀਗਾ। ਉਹ 1706 ਦੇ ਵਿੱਚ ਪੈਦਾ ਹੋਇਆ ਸੀ ਅਮਰੀਕਾ ਚ, ਉਹਨੇ ਕਾਂਸਟੀਟਿਊਸ਼ਨ ਆਫ ਅਮਰੀਕਾ ਵੀ ਲਿਖਿਆ। ਉਹਦੀ ਇੱਕ ਬਹੁਤ ਵੱਡੀ ਤੇ ਵਧੀਆ ਇੱਕ ਸੇਇੰਗ ਹੈ ਜਿਹੜੀ ਅਸੀਂ ਸਕੂਲਾਂ ਚ ਪੜ੍ਹਦੇ ਸੀਗੇ, ਅਰਲੀ ਟੂ ਬੈਡ ਛੇਤੀ ਸੋਵੋ, ਅਰਲੀ ਟੂ ਰਾਈ ਛੇਤੀ ਉੱਠੋ, ਮੇਕਸ ਏ ਮੈਨ ਹੈਲਦੀ ਐਂਡ ਵਾਈਸ। ਕਿ ਜੇ ਅਸੀਂ ਤਾਕਤਵਰ ਹੋਣਾ ਚਾਹੁੰਦੇ ਹਾਂ ਸਰੀਰਕ ਤੌਰ ਤੇ ਸਿਆਣੇ ਹੋਣਾ ਚਾਹੁੰਦੇ ਹਾਂ, ਛੇਤੀ ਸੋਵੋ ਤੇ ਛੇਤੀ ਉੱਠੋ। ਪਰ ਅੱਜ ਕੀ ਹੈ, 12-1 ਵਜੇ ਤੱਕ ਤਾਂ ਸਾਨੂੰ ਨੀਂਦ ਹੀ ਨਹੀਂ ਆਉਂਦੀ, ਕਿਉਂਕਿ ਅਸੀਂ ਡਰਾਮੇ ਦੇਖਣੇ ਹੁੰਦੇ ਨੇ, ਕਲੱਬਾਂ ਚ ਜਾਣਾ ਹੁੰਦਾ, ਅਸੀਂ ਕਲੱਬਾਂ ਚ ਜਾਂਦੇ ਹਾਂ, ਬੱਚੇ ਸੁੱਤੇ ਪੈਂਦੇ ਨੇ, ਬੱਚੇ ਸਕੂਲ ਚਲੇ, ਅਸੀਂ ਆਪ ਸੁੱਤੇ ਹੁੰਦੇ ਹਾਂ। ਸੋ ਸਾਡਾ ਘਰ ਦੇ ਵਿੱਚ ਵੀ ਪਿਆਰ ਨਹੀਂ ਹੁੰਦਾ। ਸੋ ਇਸ ਕਰਕੇ ਜਦੋਂ ਅਸੀਂ ਲੇਟ ਸੌਂਦੇ ਹਾਂ ਤੇ ਲੇਟ ਹੀ ਫਿਰ ਉੱਠਦੇ ਹਾਂ, ਤੇ ਅੱਧਾ ਦਾ ਕੰਮ ਸਾਡਾ ਸਰੀਰ ਵੈਸੇ ਹੀ ਟੁੱਟਿਆ ਪਿਆ ਹੁੰਦਾ। ਸੋ ਇਸ ਕਰਕੇ ਪਹਿਲੀ ਗੱਲ ਕੋਸ਼ਿਸ਼ ਕਰੋ ਕਿ ਛੇਤੀ ਸੌਵੋ ਤੇ ਛੇਤੀ ਉੱਠੋ। ਛੇਤੀ ਸੌਣ ਦਾ ਮਤਲਬ ਕਿ 8-9 ਵਜੇ ਤੁਸੀਂ ਸੌਂ ਜਾਓ, 10 ਵਜੇ ਸੌਂ ਜਾਓ, ਵੱਧ ਤੋਂ ਵੱਧ ਸਵੇਰੇ 4-5 ਵਜੇ ਉੱਠੋ, ਉੱਠ ਕੇ ਉਹਦਾ ਫਾਇਦਾ ਲਓ। ਦੂਜੀ ਗੱਲ, ਜੇ ਫਿਜ਼ੀਕਲ ਗੱਲਾਂ ਕਰ ਰਹੇ ਹਾਂ, ਦੂਜੀ ਗੱਲ ਹੈ ਬਰਸ਼ਿੰਗ ਟਵਾਈਸ ਏ ਡੇ। ਜਿਹੜੇ ਦੰਦ ਨੇ ਨਾ, ਜਿਹਦੇ ਨਾਲ ਅਸੀਂ ਖਾਂਦੇ ਹਾਂ, ਉਹਦੇ ਘੱਟੋ ਘੱਟ 2 ਵਾਰ ਬਰੱਸ਼ ਜ਼ਰੂਰ ਕਰ ਲਓ। ਮੈਂ ਤੁਹਾਡਾ ਫਾਇਦਾ ਦੱਸ ਰਿਹਾ, ਮੈਂ ਆਪਣੀ ਜ਼ਿੰਦਗੀ ਤੇ ਆਪ ਲਾਗੂ ਕਰਦਾ। ਜਦੋਂ ਅਸੀਂ ਇੱਕ ਵਾਰੀ ਫਟਾਫਟ ਕੀਤਾ ਮਾੜਾ ਜਿਹਾ ਬਰੱਸ਼ ਕੀਤਾ, ਗੱਲ ਖਤਮ, ਸਾਨੂੰ ਪਤਾ ਹੀ ਨਹੀਂ, ਫਿਰ ਅਸੀਂ ਦੇਖਦਾ 2-4 ਮਹੀਨੇ ਪਿੱਛੋਂ, ਅਸੀਂ ਕਹਿੰਦੇ ਉਹ ਦਰਦ ਹੁੰਦਾ, ਫਿਰ ਦੰਦ ਹੁੰਦਾ, ਡਾਕਟਰ ਕੋਲੇ ਜਾਓ, ਡਾਕਟਰ ਟੀਕਾ ਲਾ ਕੇ ਤੁਹਾਡੀ ਗੰਦ ਜਿਹਾ ਕੱਢ ਦਿੰਦਾ ਤੇ $400-500 ਝਾੜ ਲੈਂਦਾ। ਇੱਕ ਤਾਂ ਉਦੋਂ ਚੀਕਾਂ ਮਾਰਦੇ ਹਾਂ, ਦੂਜਾ ਡਾਕਟਰ ਨੂੰ ਪੈਸੇ ਦੇ ਕੇ ਆਉਂਦੇ ਹਾਂ। ਉਹਦੇ ਨਾਲ ਚੰਗਾ ਹੈ ਜੇ ਦਿਨ ਚ 2 ਵਾਰ ਅਸੀਂ ਘੱਟੋ ਘੱਟ ਬਰੱਸ਼ ਕਰੀਏ। ਮੈਂ ਕਰਦਾ ਨਹੀਂ ਹੁੰਦਾ ਸੀ, ਮੇਰੀ ਵਾਈਫ ਨੇ ਉਹਨੂੰ ਲਾਇਆ, ਜਦੋਂ ਦਾ ਹੁਣ ਮੈਂ ਰਾਤ ਨੂੰ ਵੀ ਕਰਨ ਲੱਗਿਆ। ਮੈਂ ਦੇਖਦਾ ਕਿ ਦੰਦਾਂ ਦੇ ਵਿੱਚ ਕਦੇ ਅਸੀਂ ਸੈਲਡ ਖਾਂਦੇ, ਕਦੇ ਕੋਈ ਮੇਰੇ ਵੀਰ ਭਰਾ ਚਿਕਨ ਚੁਕਨ ਜਾ ਖਾ ਲੈਂਦੇ ਨੇ, ਕੋਈ ਸੇਬ ਖਾਧਾ, ਕੋਈ ਰੋਟੀ ਖਾਧੀ ਆ, ਉਹ ਜਿਹੜੇ ਖਾਸ ਕਰਕੇ ਜਿਹੜੀ 50 ਸਾਲ ਤੋਂ ਉੱਪਰ ਦੀ ਉਮਰ ਹੁੰਦੀ ਆ, ਉਹ ਦੰਦ ਬਿਰਲੇ ਹੋ ਜਾਂਦੇ ਨੇ ਤੇ ਉਹਦੇ ਦੋ ਦੰਦਾਂ ਦੇ ਵਿਚਾਲੇ ਚੀਜ਼ਾਂ ਫਸ ਜਾਂਦੀਆਂ। ਅਸੀਂ ਤਾਂ ਕੁਰਲੀ ਜੀ ਦਾ ਕੁਰਲੀ ਵੀ ਕਿਹੜਾ ਭਾਂਡੂਗਾ ਕਰਦਾ, ਸਿੱਧਾ ਖਾ ਕੇ ਬੈੱਡ ਤੇ ਪੈ ਜਾਂਦੇ ਆ। ਤੇ ਜੇ ਕੋਈ ਕੁਰਲੀ ਕਰ ਵੀ ਲੈਂਦੇ ਆ ਉਪਰੋਂ ਉਪਰੋਂ ਤੇ ਉਹ ਦੰਦਾਂ ਦੇ ਵਿੱਚ ਜਿਹੜੀ ਫਸੀ ਹੁੰਦੀ ਆ, ਥੋੜੇ ਦਿਨਾਂ ਬਾਅਦ ਉਹ ਬਦਬੂ ਮਾਰ ਲੈਂਦੀ ਆ, ਬੈਕਟੀਰੀਆ ਪੈ ਜਾਂਦੇ, ਫਿਰ ਮਸੂੜੇ ਫੁੱਲ ਜਾਂਦੇ ਨੇ। ਸੋ ਇਸ ਕਰਕੇ ਦੋ ਵਾਰ ਜ਼ਰੂਰ ਬ੍ਰਸ਼ ਕਰੋ, ਫਿਰ ਫਲਾਸ ਵੀ ਕਰੋ। ਫਲਾਸ ਹੁੰਦਾ ਧਾਗੇ ਨੂੰ ਪਾ ਕੇ ਦੋ ਦੰਦਾਂ ਦੇ ਵਿਚਾਲੇ ਫੇਰਨਾ। ਹੁਣ ਤਾਂ ਫਲਾਸ ਦਾ ਧਾਗਾ ਬਣਿਆ ਬਣਾਇਆ ਆਉਂਦੇ ਨੇ, ਸਸਤੇ ਬਾਜ਼ਾਰ ਚ ਮਿਲਦੇ ਨੇ, ਉਹ ਕਰਕੇ ਸਾਫ਼ ਕਰੋ। ਤੁਸੀਂ ਹੌਲੀ ਹੌਲੀ ਪਿਆਰ ਨਾਲ ਕਰਕੇ ਦੇਖੋ, ਜਦੋਂ ਤੁਸੀਂ ਉੱਪਰ ਨੂੰ ਖਿੱਚਦੇ ਹੋ ਦੇਖਦੇ ਹੋ ਕਦੇ ਸੇਬ ਦਾ ਛਿਲਕਾ ਨਿਕਲਿਆ ਆ, ਕਦੇ ਸਾਗ ਦਾ ਨਿਕਲਿਆ ਆ, ਕਦੇ ਮੀਟ ਦਾ ਨਿਕਲਿਆ। ਮੈਂ ਮੀਟ ਦਾ ਤਾਂ ਕਿਉਂਕਿ ਮੈਂ ਖਾਂਦਾ ਨੀ, ਮੈਨੂੰ ਪਤਾ ਨੀ ਹੈ। ਸੋ ਮੀਟ ਦਾ ਨਿਕਲਿਆ ਹੋਊਗਾ, ਕਦੇ ਕੁਛ ਨਿਕਲਿਆ ਹੋਊਗਾ, ਉਹ ਫਿਰ ਮਸੂੜੇ ਹੀ ਫੁੱਲਣੇ ਨੇ। ਸੋ ਡਾਕਟਰ ਤੋਂ ਕਲੀਨਿੰਗ ਕਰਾਓ ਜ਼ਰੂਰ, ਪਰ ਉਹ ਕਲੀਨਿੰਗ ਕਰਾਉਣ ਦੀ ਲੋੜ ਹੀ ਨਹੀਂ, ਤੁਸੀਂ ਘਰ ਦੇ ਵਿੱਚ ਹੀ ਰੋਜ਼ ਕਰ ਲਓ। ਫਿਰ ਕੱਲਾ ਬਰੱਸ਼ ਦੇ ਚ ਇਹ ਭੁਲੇਖਾ ਵੀ ਜ਼ਿਆਦਾ ਮੰਜਨ ਲਾ ਲਓ, ਬਾਹਲਾ ਮੰਜਨ ਲਾਉਣ ਨਾਲ ਝੱਗ ਤਾਂ ਵਧੀਆ ਬਣ ਜਾਂਦੀ ਹੈ, ਜ਼ਿਆਦਾ ਮੰਜਨ ਲਾਉਣ ਦੀ ਵੀ ਲੋੜ ਨਹੀਂ ਹੈ। ਮੰਜਨ ਥੋੜਾ ਹੀ ਲਾਓ, ਪਰ ਉਹਨੂੰ ਉੱਪਰ ਥੱਲੇ ਇੱਧਰ ਉੱਧਰ ਇਸ ਤਰ੍ਹਾਂ ਬਰੱਸ਼ ਕਰੋ ਤੇ ਥੋੜਾ ਜਿਹਾ ਦੰਦ ਨੂੰ ਇੰਜ ਕਰਕੇ ਪਿਆਰ ਨਾਲ ਪੂਲਾ। ਔਰ ਬਰੱਸ਼ ਕਦੇ ਵੀ ਹਾਰਡ ਨਾ ਲਓ, ਮੀਡੀਅਮ ਵੀ ਨਾ ਲਓ, ਟੂ ਸੋਫਟ ਲਓ। ਇੰਡੀਆ ਦੇ ਵਿੱਚ ਮਿਲਦੇ ਨੇ 25-25 ਰੁਪਏ ਦੇ, ਮੈਂ ਲੈ ਕੇ ਆਇਆ, ਕਿੰਨੇ ਬੜੇ ਜਦੋਂ ਹੁਣ ਗਿਆ ਸੀਗਾ, ਉਹ ਬੜੇ ਸੋਫਟ ਨੇ, ਆਰਾਮ ਨਾਲ ਪੋਲਾ ਪੋਲਾ ਕਰੀ ਚੱਲੋ। ਤੇ ਨਾਲੇ ਕੋਈ ਤੁਹਾਡੀ ਗੱਡੀ ਆਈ ਹੈ ਵੀ ਬਸ ਮਾੜਾ ਜਾਇਆ ਕੀਤਾ, ਚੱਲ ਕੁਰਲੀ ਮਾਰੀ ਆ ਗਿਆ ਜੀ ਰੋਟੀ ਖਾਣ ਲਈ, 2-3 ਮਿੰਟ ਦਾ ਲਾ ਲਓ। ਫਿਰ ਮਾਊਥ ਵਾਸ਼ ਜ਼ਰੂਰ ਕਰੋ, ਜੇ ਕੋਈ ਮੂੰਹ ਚੋਂ ਬਦਬੂ, ਅੱਜ ਕੱਲ੍ਹ ਬਹੁਤੇ ਲੋਕਾਂ ਦੀ ਚਲੋ 1% ਲਾ ਲਓ, ਲੋਕਾਂ ਦੇ ਮੂੰਹ ਚੋਂ ਬਦਬੂ ਆਉਂਦੀ ਹੈ, ਉਹਨਾਂ ਨੂੰ ਨੀ ਪਤਾ ਲੱਗਦਾ। ਪਰ ਜਿਨ੍ਹਾਂ ਦੇ ਮੂੰਹ ਚ ਬਦਬੂ ਹੁੰਦੀ ਹੈ, ਤੁਸੀਂ ਉਹਨਾਂ ਦੇ ਕੋਲੇ ਨੀ ਖੜ ਸਕਦੇ, ਐਡੀ ਭੈੜੀ ਸਮੈਲ ਹੁੰਦੀ ਹੈ, ਤੁਸੀਂ ਪਰਾਂ ਹੋਈ ਜਾਂਦੇ ਹੋ ਤੁਹਾਡੇ ਕੋਲੇ, ਕੋਈ ਤਾਂ ਪਤਾ ਹੀ ਨਹੀਂ। ਲੋਕ ਬਾਅਦ ਚ ਗੱਲ ਕਰਦੇ ਆ, ਬੜੀ ਮੂੰਹ ਚੋਂ ਬਦਬੂ ਮਾਰਦਾ ਸੀ ਯਾਰ ਬੰਦਾ ਇਹ। ਸੋ ਉਸ ਬਦਬੂ ਤੋਂ ਲੋਕਾਂ ਦੀ ਜਿਹੜੀ ਹੈ ਨਾ, ਤੁਹਾਡਾ ਮਖੌਲ ਉਡਾਉਣ ਬਾਅਦ ਦੇ ਵਿੱਚ ਤੁਹਾਡੇ ਨੇੜੇ ਨਾ ਆਉਣ ਚ ਚੰਗੀ ਗੱਲ ਆ। ਉਹ ਬਦਬੂ ਨੂੰ ਤੁਸੀਂ ਦੂਰ ਕਰੋ। ਬਦਬੂ ਕਿਵੇਂ ਦੂਰ ਕਰੂ, ਮੈਂ ਤੁਹਾਨੂੰ ਦੱਸਿਆ, ਫਲਾਸ ਕਰੋ, ਬਰੱਸ਼ ਕਰੋ, ਜਾਂ ਫਿਰ ਗਾਰਗਲ ਕਰੋ। ਕ੍ਰੈਸਟ ਆਉਂਦੀ ਹੈ, ਅਲਕੋਹਲ ਫ੍ਰੀ ਹੁੰਦਾ, ਉਹਦੇ ਨਾਲ ਗਰਾਰੇ ਕਰ ਲਓ, ਤਾਂ ਕਿ ਤੁਹਾਡੇ ਮੂੰਹ ਚੋਂ ਬਦਬੂ ਨਾ, ਜਦੋਂ ਕਦੇ ਜਾਂਦੇ ਹੋ ਗਾਰਗਲ ਕਰਕੇ ਜਾਓ, ਤਾਂ ਕਿ ਤੁਹਾਡੇ ਮੂੰਹ ਚੋਂ ਥੋੜੀ ਜਿਹੀ ਖੁਸ਼ਬੂ ਤਾਂ ਆਵੇ। ਲੈਚੀ ਚੱਬ ਲਓ, ਜੇ ਹੋਰ ਨਹੀਂ ਤਾਂ ਇੱਕ ਡਾਕਟਰ ਨੂੰ ਕਹੋ, ਪੈਰੀਡੈਕਸ ਹੁੰਦਾ, PERIDEX, ਪੈਰੀਡੈਕਸ ਮੈਂ ਵਰਤਦਾ। ਇਹਦਾ ਮਤਲਬ ਵੀ ਇਹ ਹੈ ਕਿ ਪੈਰੀਡੈਕਸ ਇੱਕ ਲਿਕੁਇਡ ਹੈ, ਪਰ ਇੱਕ ਖਿਆਲ ਰੱਖਿਓ, ਕਦੇ ਮੈਨੂੰ ਕੱਲ ਨੂੰ ਫਸਾ ਦਿਓ। ਪੈਰੀਡੈਕਸ ਨੂੰ ਇੱਕ ਡਾਟਾ ਪਾ ਕੇ ਮੂੰਹ ਚ ਕੁਰਲੀ ਅੰਦਰ ਦੰਦਾਂ ਦੇ ਨਾਲ ਹੀ ਲਾਉਣਾ, ਅੰਦਰ ਨਾ ਲਗਾ ਰਹੇ ਹੋ ਕਦੇ, ਫਿਰ ਮੈਨੂੰ ਬਾਅਦ ਚ ਕਹੋਗੇ, ਅੰਦਰ ਨੀ ਬਿਲਕੁਲ ਨੀ ਲਗਾਉਣਾ, ਇੱਕ ਡ੍ਰੌਪ ਵੀ ਨੀ ਲਗਾਉਣਾ। ਉਹ ਦੰਦਾਂ ਦੇ ਉੱਤੇ ਮਲੋ, 2-3 ਮਿੰਟ, ਜਿਹੜੇ ਤੁਹਾਡੇ ਦੰਦਾਂ ਦੇ ਵਿਚਾਲੇ ਬੈਕਟੀਰੀਅਸ ਬਣੇ ਹੁੰਦੇ ਨੇ ਉਹ ਮਰ ਜਾਂਦੇ ਨੇ, ਉਹਦੇ ਨਾਲ ਤੁਹਾਨੂੰ ਉਹ ਬਦਬੂ ਆਉਣੀ ਬੰਦ ਹੋ ਜਾਂਦੀ ਹੈ। ਡਾਕਟਰਾਂ ਨੇ ਨੀ ਤੁਹਾਨੂੰ ਦੱਸਣਾ, ਕਿ ਉਹ ਗੱਲ ਨਹੀਂ, ਅੱਜ ਦੀ ਇਨਕਮ ਹੈ ਜੀ, ਕੌਣ ਦੱਸੂਗਾ। ਸੋ ਮੈਂ ਤਾਂ ਆਪਣਾ ਜ਼ਿੰਦਗੀ ਦਾ ਜੋ ਤਜਰਬਾ ਬਰੱਸ਼ਿੰਗ ਦੇ ਬਾਰੇ ਉਹ ਤੁਹਾਨੂੰ ਦੱਸ ਰਿਹਾ। ਅਗਲੀ ਗੱਲ, ਤੀਸਰਾ ਪੁਆਇੰਟ ਹੈ ਬਾਥਿੰਗ ਐਵਰੀ ਡੇ, ਨਹਾਓ ਵੀ ਰੋਜ਼। ਭਾਈ ਸਾਹਿਬ ਕੋਈ ਤਾਂ ਮਹੀਨਾ ਮਹੀਨਾ ਨਹੀਂ ਨਹਾਉਂਦੇ, 10-10 ਦਿਨ ਨਹਾਉਂਦੇ ਹੀ ਨਹੀਂ ਹੈ, ਕਿਉਂਕਿ ਦੇਖ ਲਓ ਸਾਡੇ ਘਰ ਦੇ ਮੂਹਰੇ ਘਾਹ ਲੱਗਿਆ ਹੋਇਆ ਜਾਂ ਪਲਾਂਟਸ ਲੱਗੇ ਨੇ, ਜੇ ਅਸੀਂ ਪਾਣੀ ਨਾ ਦੇਈਏ ਘਾਹ ਸੁੱਕੇ ਨਾ ਚਿੱਟਾ ਹੋ ਜਾਂਦਾ, ਉਹਨੂੰ ਵੀ ਪਾਣੀ ਦੀ ਲੋੜ ਪੈਂਦੀ ਹੈ। ਸਾਡੇ ਘਰ 'ਚ ਲੈਦਰ ਦੇ ਸੋਫੇ ਨੇ, ਜੇ ਧੁੱਪ ਆਉਂਦੀ ਹੋਵੇ ਮਹੀਨੇ ਕੁ ਬਾਅਦ ਦੇਖ ਲਓ, ਲੈਦਰ ਦੇ ਸੋਫਿਆਂ 'ਚ ਰਿੰਕਲਸ ਪੈਣੇ ਸ਼ੁਰੂ ਹੋ ਜਾਂਦੇ ਨੇ, ਉਹਨੂੰ ਵੀ ਮੋਇਸਚਰ ਦੀ ਲੋੜ ਹੈ, ਗਿੱਲਾ ਤੌਲੀਆ ਮਾਰਨਾ ਪੈਂਦਾ। ਸੋ ਇਸੇ ਤਰ੍ਹਾਂ ਹੀ ਸਾਡੇ ਸਰੀਰ ਨੂੰ ਰੋਜ਼ਾਨਾ ਨਹਾਓ। ਵੈਸੇ ਤਾਂ ਕਹਿੰਦੇ ਠੰਡੇ ਠੰਡੇ ਪਾਣੀ ਸੇ ਨਹਾਉਣਾ ਚਾਹੀਏ, ਪਰ ਚਲੋ ਜੇ ਨਾ ਹੋਵੇ ਤਾਂ ਕੋਸਾ, ਹੁਣ ਮੈਂ ਠੰਡੇ ਪਾਣੀ, ਕੈਨੇਡਾ ਦਾ ਪਾਣੀ ਤਾਂ ਕਹਿ ਨਹੀਂ ਸਕਦਾ, ਕੈਨੇਡਾ ਦਾ ਠੰਡਾ ਪਾਣੀ ਤਾਂ ਇੰਨਾ ਜ਼ਬਰਦਸਤ ਹੈ। ਮੈਨੂੰ ਯਾਦ ਹੈ ਕਿ 1999 ਵਿੱਚ ਮੇਰੇ ਭਾਣਜਾ ਆ ਗਿਆ, ਤੇ ਉਹਨੂੰ ਅਸੀਂ ਬੇਸਮੈਂਟ ਭੇਜਦਾ, ਦੱਸਣਾ ਭੁੱਲ ਗਏ ਵੀ ਪਾਣੀ ਇੱਧਰੋਂ ਗਰਮ ਹੁੰਦਾ ਠੰਡਾ ਹੁੰਦਾ। 2 ਮਿੰਟ ਬਾਅਦ ਆ ਗਿਆ, ਕਹਿੰਦਾ ਮਾਮਾ ਜੀ ਬਹੁਤ ਬੁਰਾ ਹਾਲ ਹੋ ਗਿਆ। ਮੈਂ ਕਿਹਾ ਕੀ? ਕਹਿੰਦਾ ਮੈਂ ਸਾਬਣ ਲੈ ਲਿਆ ਤੂੰ ਪਾਣੀ ਛੱਡਿਆ, ਪਾਣੀ ਤਾਂ ਬਰਫ਼ ਤੋਂ ਵੀ ਜ਼ਿਆਦਾ ਠੰਡਾ। ਹੁਣ ਉਹਨੂੰ ਮੈਂ ਦੱਸਣਾ ਭੁੱਲ ਗਿਆ ਵੀ ਟੂਟੀਆਂ ਕਰਕੇ ਬੈਲੈਂਸ ਕੋਸਾ ਕਰ ਲੈਣਾ। ਸੋ ਮੈਂ ਤੁਹਾਨੂੰ ਕਹਿੰਦਾ ਕੋਸੇ ਪਾਣੀ ਨਾ ਲਓ। ਜਦੋਂ ਅਸੀਂ ਜਿਮ 'ਚ ਜਾਂਦੇ ਹਾਂ, ਮੈਂ ਤਕਰੀਬਨ ਮੋਸਟਲੀ 5 ਦਿਨ ਤਾਂ ਘੱਟੋ ਘੱਟ ਜਾਂਦੇ ਹਾਂ ਜਿਮ ਦੇ ਵਿੱਚ, ਜਿਹੜੇ ਸਾਡੇ ਭੈਣ ਭਰਾ ਉੱਥੇ ਜਾਂਦੇ ਨੇ, ਪਹਿਲਾਂ ਗਰਮ ਪਾਣੀ ਨਾਲ ਨਹਾਉਂਦੇ ਨੇ, ਬਾਅਦ ਠੰਡੇ ਨਾਲ, ਕਹਿੰਦੇ ਨੇ ਉਹਦੇ ਨਾਲ ਸਰੀਰ ਤੰਦਰੁਸਤ ਹੁੰਦਾ। ਸਾਬਣ ਵੀ ਲਾਓ, ਫਿਰ ਕੱਲਾ ਨਹਾਉਣਾ ਇਹ ਵੀ ਨਹੀਂ ਪਾਣੀ ਪਾ ਲਿਆ, ਠੀਕ ਹੈ, ਕਦੇ ਕਦੇ ਆਪਣੇ ਪੈਰਾਂ ਨੂੰ ਵੀ ਮਲ ਲਿਆ ਕਰੋ। ਹੁਣ ਨਵਾਂ ਕਲਯੁਗ ਦਾ ਜ਼ਮਾਨਾ ਸੀ, ਕਹਿੰਦੇ ਪੈੜੀ ਕਿਉਂ ਕਰਾਉਣ ਜਾਂਦੇ, ਉੱਥੇ $100 ਦੇ ਕੇ ਜਾਓਗੇ, ਟੇਢੇ ਜੋ ਕੇ ਬਹਿ ਜਾਂਦੇ ਉਹ ਜਨਾਨੀਆਂ ਚੀਨਣ ਦੀਆਂ, ਚੀਨੀ ਲੋਕ ਨੇ ਉਹ ਤੁਹਾਡੇ ਪਹਿਲਾਂ ਅੱਡੀਆਂ ਨੂੰ ਰਗੜਦੇ ਨੇ, ਫਿਰ ਨਹਾਉਣ ਸਾਫ਼ ਕਰਦੇ ਨੇ, ਕੱਟਦੇ ਨੇ। ਤੁਸੀਂ ਰੋਜ਼ ਕਰ ਲਓ, ਆਹ 2 ਉਂਗਲਾਂ ਦੇ ਵਿਚਾਲੇ ਫੰਗਸ ਜੰਮ ਜਾਂਦੀ ਹੈ, ਇਹਨੂੰ ਕਿਤੇ ਸਾਬਣ ਲਾ ਕੇ ਮਾੜਾ ਕੱਪੜਾ ਮਾਰ ਕੇ ਸਾਫ਼ ਕਰ ਲਿਆ ਕਰੋ। ਨਹਾਂ ਕਦੇ ਟੁੱਥ ਬਰੱਸ਼ ਦੇ ਨਾਲ ਉਹਦੇ ਨਹੁੰ ਦੇ ਜੜਾਂ ਕਰਿਆ ਕਰੋ, ਕਿੰਨੀ ਫੰਗਸ ਲੱਗ ਜੂਗੀ ਤੁਹਾਡੀ। ਪੈਰਾਂ ਨੂੰ ਰੋਜ਼ ਕਰੋ, ਤੇ ਉਹਨੂੰ ਤੇਲ ਵੀ ਲਾ ਲਓ, ਅੱਡੀਆਂ ਪੱਟੀਆਂ ਪਈਆਂ ਹੁੰਦੀਆਂ, ਉਪਰੋਂ ਅਸੀਂ ਬੜਾ ਸਜਦੇ ਹਾਂ, ਤੇ ਕਦੇ ਪੈਰ ਨੰਗੇ ਪੈਰੀ ਕਿਤੇ ਗੁਰਦੁਆਰੇ ਮੰਦਰ ਜਾਓ, ਦੇਖੋ ਪੈਰ ਦੇ 1.5 ਵਜਿਆ ਹੁੰਦਾ, ਕਿੰਨੇ ਪਟੇ ਹੁੰਦੇ ਨੇ। ਇਹ ਸਾਰੀਆਂ ਗੱਲਾਂ ਐਕਸਰਸਾਈਜ਼ ਨੂੰ ਨੀ ਨਾਗਾ ਪਾ। ਬੰਦੇ ਕਹਿੰਦੇ ਕੰਮ ਹੀ ਨੀ ਮਿਲਦਾ ਜੀ, ਸਵੇਰੇ ਕੰਮ ਤੇ ਚਲੇ ਜਾਣ, ਰਾਤ ਨੂੰ ਥੱਕੇ ਟੁੱਟੇ ਆਉਣੇ ਆ, ਉੱਥੇ ਕੰਮ ਤੋਂ ਹੀ ਬਹੁਤ ਐਕਸਰਸਾਈਜ਼ ਹੁੰਦੀ। ਉਹ ਐਕਸਰਸਾਈਜ਼ ਡਿਫਰੈਂਟ ਆ ਭਾਈ ਸਾਹਿਬ। ਮੈਂ ਦੇਖਿਆ ਬਹੁਤੇ ਬੰਦੇ ਜਿਹੜੇ ਟਰੱਕ ਚਲਾਉਂਦੇ ਨੇ, ਉਹ ਸ਼ਾਮ ਨੂੰ ਜਦੋਂ ਟਰੱਕ ਤੋਂ ਵਿਹਲੇ ਹੋ ਕੇ ਸਿੱਧੇ ਜਿਮ ਚ ਆਉਂਦੇ ਨੇ, ਮੈਂ ਉਹਨਾਂ ਨੂੰ ਮਿਲਦਾ। ਐਕਸਰਸਾਈਜ਼ ਨੂੰ ਨਾਗਾ ਨਾ ਪਾਓ। ਐਕਸਰਸਾਈਜ਼ ਦੇ ਵਿੱਚ ਕੀ ਕਰਨੀ ਹੈ, ਤੁਸੀਂ ਟ੍ਰੈਡਮਿਲ ਕਰ ਲਓ, ਇਲੈਪਟੀਕਲ ਕਰ ਲਓ, ਭਾਰ ਚੱਕ ਲਓ, ਗੋਡਿਆਂ ਦੀ ਨੀਜ਼ ਦੀ ਪ੍ਰੈਕਟਿਸ ਕਰ ਲਓ, ਫਿਰ ਉੱਥੇ ਸੋਨਾ ਚਲੇ ਜਾਓ, ਹੌਟ ਟੱਬ ਚਾ ਲਓ, ਘੰਟਾ ਦੋ ਘੰਟੇ ਲਾਇਆ ਤਾਂ ਜ਼ਿੰਦਗੀ ਚ ਆਪ ਹੀ ਸਰ ਜਾਂਦਾ ਕੰਮ। ਇਹ ਛੱਡ ਦਿਓ ਗੱਲ ਵੀ ਘੱਟ ਟਾਈਮ ਨਹੀਂ ਮਿਲਦਾ। ਉਹ ਸਵੇਰੇ ਉੱਠ ਕੇ ਤੁਸੀਂ ਪਾਰਕ ਚ ਘੁੰਮੇ ਆਓ, ਪਾਰਕ ਚ ਘੁੰਮਣ ਦਾ ਤਾਂ ਫਾਇਦਾ, ਠੰਡੀ ਹਵਾ, ਤਾਜ਼ੀ ਹਵਾ ਲੈਣ ਚ, ਕੈਨੇਡਾ ਚ ਤਾਂ ਮਿਲ ਜਾਂਦੀ ਹੈ, ਇੰਡੀਆ ਚ ਵੀ ਮਿਲ ਜਾਂਦੀ ਸਵੇਰੇ ਸਵੇਰੇ ਤਾਂ, ਕਿ ਜੇ ਤੁਸੀਂ ਦੋ ਚਾਰ ਬੰਦਿਆਂ ਨਾਲ ਚੁਗਲੀਆਂ ਕਰਦੇ ਆ, ਤੁਰਿਆ ਤਾਂ ਤੁਹਾਡੇ ਕੋਲ ਚੁਗਲੀਆਂ ਕਰ ਕੁਰ ਕੇ ਮੁੜ ਜਾਣ, ਨਾ ਤੁਹਾਡੇ ਇੱਕ ਡ੍ਰੌਪ ਪਾਣੀ ਦਾ ਹੁੰਦਾ। ਕੱਲੇ ਜਾਓ, ਬੇਸ਼ੱਕ ਅੱਗੇ ਪਿੱਛੇ ਚਲੋ, ਰੱਬ ਦਾ ਨਾਂ ਲਓ ਪਹਿਲੀ ਗੱਲ ਤਾਂ ਫਾਇਦਾ, ਤੇ ਦੂਜੀ ਗੱਲ ਤੇਜ਼ ਤੁਰੋ, ਤੇ ਤੀਜੀ ਗੱਲ ਮੈਂ ਤਾਂ ਇਹ ਵੀ ਕਹਿਣਾ ਵੀ ਘਰੋਂ ਜਾਂਦੇ ਹੋਏ ਦੋ ਚਾਰ ਲਿਫਾਫੇ ਗਾਰਬੇਜ ਬੈਗ ਲੈ ਜਾਓ। ਪਾਰਕ ਦੇ ਵਿੱਚ ਮੂਰਖ ਵੀ ਹੁੰਦੇ ਨੇ, ਚੰਗੇ ਵੀ ਹੁੰਦੇ ਨੇ। ਮੂਰਖ ਉਹਨੇ ਕੋਕ ਪੀ ਕੇ ਸਿੱਟਤਾ, ਕਲੀਨਰ ਸਿੱਟਤਾ, ਪਿਸ਼ਾਬ ਕਰਤਾ, ਜੇ ਤੁਸੀਂ ਜਾਂਦੇ ਹੋ ਸੇਵਾ ਕਰੋ, ਇੱਕ ਪੰਥ ਦੋ ਕਾਜ ਨੀ ਤਿੰਨ ਕਾਜ ਕਰਕੇ ਆਓ। ਉਹਨਾਂ ਦਾ ਕੂੜਾ ਚੱਕ ਕੇ ਗਾਰਬੇਜ ਉੱਥੇ ਨਾਲ ਲੱਗੇ ਨੇ, ਪਾਰਕਾਂ ਦੇ ਵੀ ਉੱਥੇ ਸਿੱਟਿਆ, ਬਹੁਤ ਲੋਕ ਸਿੱਟਦੇ ਨੇ, ਨਾਲੇ ਚੰਗਾ ਕੰਮ, ਇੱਕ ਕੰਮ ਤਿੰਨ ਫਲੀਆਂ। ਸੋ ਐਕਸਰਸਾਈਜ਼ ਵੀ ਕਰੋ, ਫਿਰ ਹੈਲਦੀ ਫੂਡ ਖਾਓ। ਫੂਡ ਕਿਵੇਂ, ਇਹ ਨਹੀਂ ਵੀ ਸਾਗ ਬਣਾ ਲਿਆ ਦੇ ਤੇਰੇ ਦੀ ਐਡੀ ਵੱਡੀ ਬਟਰ ਦੀ ਟਿੱਕੀ ਪਾ ਦੀ, ਜੇ ਪਰੌਂਠੇ ਸਵੇਰੇ ਬਣਾ ਲਏ ਥੱਲੇ ਘੀ ਪਾ ਤਾ ਪੂਰਾ ਤਲ ਲਿਆ ਦੱਬ ਕੇ, ਜੇ ਲੱਡੂ ਆ ਗਏ ਤੇ ਜਿੰਨਾ ਚਿਰ ਡੱਬਾ ਮੁੱਕਦਾ ਨਹੀਂ ਤਾਂ ਗੱਲ ਹੀ ਨਹੀਂ। ਸਵਾਦ ਤਾਂ ਬਹੁਤ ਵਧੀਆ, ਅੱਜ ਮੈਂ ਵੀ ਲੈ ਕੇ ਆਇਆ ਡੋਨਟ, ਤਾਂ ਜੀ ਤਾਂ ਮੇਰਾ ਵੀ ਕਰਦਾ ਖਾ ਲਾਂ, ਜੇ ਚਾਰ ਪੰਜ ਖਾ ਲੇ ਨਾ ਤੇ ਫਿਰ ਤੁਸੀਂ ਦੇਖ ਲਓ ਰੋਜ਼ਾਨਾ ਖਾਣ ਦੀ ਆਦਤ ਪੈਜੂ, ਫਿਰ ਰੋਜ਼ਾਨਾ ਖਾਣ ਦੀ ਆਦਤ ਪੈਜੂ, ਢਿੱਡ ਵੀ ਫਿਰ ਗੁਬਾਰੇ ਵਾਂਗੂ ਫੁੱਲ ਜਾਣਾ, ਫਿਰ ਵਿੱਚ ਹੀ ਸਾਨੂੰ ਕਦੇ ਸ਼ੂਗਰ ਹੋ ਜਾਣੀ, ਫਿਰ ਕੋਲੈਸਟਰੋਲ ਹੋ ਜਾਣੀ, ਕਦੇ ਹਾਰਟ ਅਟੈਕ ਹੋ ਜਾਣਾ, ਕਦੇ ਬ੍ਰੇਨ ਹੈਮਰੇਜ ਹੋ ਜਾਣਾ। ਸੋ ਸਿੰਪਲ ਖਾਓ, ਸਿੰਪਲ ਜਿਵੇਂ ਕਹਿੰਦੇ ਨੇ ਖੂਬ ਖਾਣਾ ਖਿਚੜੀ ਜਾਮੇ ਅੰਮ੍ਰਿਤ ਲੂਣ ਹੇਰਾ ਫੇਰੀ ਕਾਰਨੇ ਗਲਾ ਘਟਾ ਵੀ ਕੌਣ, ਕਬੀਰ ਸਾਹਿਬ ਨੇ ਕਿਹਾ ਸੀ। ਖਿਚੜੀ ਸਿੰਪਲ ਦਾਲ ਚੌਲ ਖਾਓ, ਕਦੇ ਖਾ ਲਓ ਚੌਲ ਠੀਕ ਹੈ, ਪਰ ਜੇ ਰੋਜ਼ ਹੀ ਦੇ ਮੀਟ ਤਰੀ ਤੋਂ ਖੜਾ ਹੀ ਨਹੀਂ ਛੁੱਟਦਾ, ਫਿਰ ਪਾਉਣੇ ਵੀ ਕਿਉਂ ਪੂਰੇ ਆ, ਉਹ ਨਚੋੜ ਨਚੋੜ ਕੇ ਹੱਡੀਆਂ ਚੂਸੀ ਜਾਂਦਾ, ਚੂਸ ਲਓ ਕਿੰਨੀਆਂ ਕਿੰਨੇ ਚੂਸ ਲਈਆਂ, ਕੀ ਫਾਇਦਾ ਹੋ ਗਿਆ ਉਹਨਾਂ ਦੇ ਨਾਲ ਜੀ, ਕਿਹੜੇ ਦਾਰਾ ਸਿੰਘ ਪਹਿਲਵਾਨ ਬਣ ਗਏ ਤੁਸੀਂ, ਸਮਾਂ ਕਦੇ ਬਿਮਾਰੀਆਂ ਲੱਗ ਜਾਂਦੀਆਂ, ਆਰਟਰੀਜ਼ ਬਲੌਕ ਹੋ ਜਾਂਦੀਆਂ, ਫਿਰ ਸਟੰਟ ਪਵਾਉਣੇ ਹੋ, ਕਿਤੇ ਬਾਈਪਾਸ ਸਰਜਰੀ ਕਰਾਉਣੇ ਹੋ, ਜੇ ਸਿੰਪਲ ਖਾਓਗੇ ਉਹ ਹਾਜ਼ਮ ਹੋ ਜਾਂਦਾ। ਕਦੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਜਲ ਲਚਾਏ ਦੀ, ਰੁੱਖੀ ਸੁੱਖੀ ਜਿਹੋ ਜਿਹੀ ਮਿਲਦੀ ਹੈ। ਮੈਨੂੰ ਯਾਦ ਹੈ ਸਕੂਲ ਚ, ਹੁਣ ਵੀ ਮੈਂ ਤੁਹਾਨੂੰ ਜਹਾਜ਼ ਦੀ ਐਗਜ਼ਾਮਪਲ ਦੇ ਦੇਣਾ, ਅਸੀਂ ਇੰਡੀਆ ਗਏ ਵੀ ਚਲੋ ਆਪਾਂ ਨੂੰ ਹੁੰਦਾ ਜਹਾਜ਼ ਚ ਪਤਾ ਨੀ ਕੀ ਕੁਛ ਮਿਲੂਗਾ, ਅੱਗੇ ਤਾਂ ਮਿਲ ਜਾਂਦਾ, ਹੁਣ ਤਾਂ ਬਿਲਕੁਲ ਸਤਨਾਮ ਹੀ ਹੈ। ਸਾਡੇ ਕੋਈ ਬਜ਼ੁਰਗ ਸਾਡੇ ਸਾਹਮਣੇ ਬੈਠੇ ਸੀਗੇ, ਜਦੋਂ ਰੋਟੀ ਆਈ ਉਹ ਕਹਿੰਦੇ ਜੀ ਅਸੀਂ ਨੀ ਲੈਣੀ, ਉਹਨਾਂ ਨੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ, ਤਿੰਨ ਚਾਰ ਪਰੌਂਠੀਆਂ ਸੀ, ਇੱਕ ਆਪਣੀ ਘਰ ਦੋ ਘਰ ਵਾਲੀ ਦੇ ਦਿੱਤੀਆਂ, ਦੋ ਆਪ ਤੇ ਇੱਕ ਛੋਟੀ ਸ਼ੀਸ਼ੀ ਚੋਂ ਅੰਬ ਦਾ ਅਚਾਰ ਕੱਢਿਆ। ਸੋ ਯਕੀਨ ਕਰੋ ਇੰਨੀ ਵਧੀਆ ਖੁਸ਼ਬੂ ਆਵੇ, ਇੰਨੀ ਵਧੀਆ ਖੁਸ਼ਬੂ ਆਵੇ, ਮੇਰਾ ਜੀ ਕਰੇ ਵੀ ਇਹਨਾਂ ਨੂੰ ਕਹਿ ਦਾ ਵੀ ਅੰਕਲ ਜੀ ਤਾਂ ਨਹੀਂ, ਚਲੋ ਮੇਰੀ ਉਮਰ ਦੇ ਹੀ ਸੀਗੇ, ਵੀ ਭਾਈ ਸਾਹਿਬ ਇੱਕ ਰੋਟੀ ਮੈਨੂੰ ਵੀ ਦੇ ਦਿਓ, ਤੁਸੀਂ ਮੇਰੇ ਵਾਲੀ ਲੈ ਲਓ। ਉਹ ਸਿੰਪਲ ਰੋਟੀ ਜਿਹੜਾ ਆਨੰਦ ਹੁੰਦਾ ਸਕੂਲ ਦੇ ਵਿੱਚ, ਦੋ ਅਚਾਰ ਦੀ ਡੱਬੀ ਖੋਲ ਕੇ ਖਾਂਦੇ ਹੁੰਦੇ ਸੀ, ਤੇ ਉਹ ਆਹ ਮੀਟਾਂ ਮੂਟਾਂ ਚ, ਮਟਰ ਪਨੀਰਾਂ ਚ, ਸ਼ਾਹੀ ਪਨੀਰਾਂ ਚ, ਭੱਲਿਆਂ ਚ, ਗੋਲ ਗੱਪਿਆਂ ਚ, ਇਹਨਾਂ ਚ ਕੁਛ ਨਹੀਂ ਕੱਢਣ ਪਾਉਣ ਨੂੰ। ਅਸੀਂ ਹੋਟਲ ਚ ਆਉਂਦੇ ਹਾਂ, ਜਾਓ, ਮੈਂ ਹੋਟਲਾਂ ਦੇ ਅਗੇਂਸਟ ਨਹੀਂ, ਪਰ ਤੁਸੀਂ ਕਦੇ ਜਾ ਕੇ ਦੇਖ ਲਓ ਵੀ ਹੋਟਲ ਦਾ ਤੇ ਘਰ ਦੇ ਖਾਣੇ ਚ ਕੀ ਫਰਕ ਹੈ। ਜਿਹੜਾ ਮਾਂ ਦਾ ਖਾਣਾ ਹੁੰਦਾ ਨਾ, ਉਹਦੇ ਵਿੱਚ ਪਿਆਰ ਹੁੰਦਾ, ਹੋਟਲ ਦੇ ਖਾਣੇ ਵਿੱਚ ਵਪਾਰ ਹੁੰਦਾ, ਹੋਟਲ ਵਾਲੇ ਨੂੰ ਕੋਸ਼ਿਸ਼ ਹੁੰਦੀ ਹੈ ਕਿ ਮੈਨੂੰ ਵੱਧ ਤੋਂ ਵੱਧ ਇਹ ਖਾਵੇ ਤੇ ਮੇਰਾ ਬਿੱਲ ਬਣੇ। ਮਾਂ ਚਾਹੁੰਦੀ ਹੈ ਵੀ ਉਹ ਚ ਪਿਆਰ ਨਾਲ, ਦੇਖੋ ਉਹਦੇ ਪਾਠ ਕਰਦੀ ਹੈ, ਪੂਜਾ ਕਰਦੀ ਹੈ, ਉਡੀਕਦੀ ਹੈ, ਕਹਿੰਦੀ ਹੋਰ ਲੈ ਲੈ ਬੇਟਾ, ਸਿੰਪਲ ਬਣਾਉਂਦੀ ਹੈ, ਉਹ ਸਾਡਾ ਕਿੰਨਾ ਵਧੀਆ ਹੁੰਦਾ। ਇਸੇ ਕਰਕੇ ਕਿਹਾ ਜੀ ਨਾ, ਜੈਸਾ ਖਾਵੇ ਅੰਨ ਤੈਸਾ ਹੋਵੇ ਮਨ, ਜਿਹੋ ਜਿਹਾ ਖਾਓਗੇ ਉਹ ਜਿਹਾ ਸਾਡਾ ਸੋਚਣੀ ਹੋ ਜਾਂਦੀ ਹੈ। ਜੈਸਾ ਪਾਣੀ ਵੈਸੀ ਬਾਣੀ, ਜਿਹੋ ਜਿਹਾ ਪਾਣੀ ਪੀਂਦੇ ਹਾਂ ਉਹੋ ਜਿਹੀ ਅਸੀਂ ਬੋਲੀ ਬੋਲਦੇ ਹਾਂ। ਇਹਦਾ ਮਤਲਬ ਕੀ ਹੈ ਕਿ ਜੇ ਪਾਣੀ ਪੀਂਦੇ ਹਾਂ ਤਾਂ ਠੀਕ ਹੈ, ਤੇ ਜਿਹੜਾ ਮਿੱਠਾ ਕੌੜਾ ਪਾਣੀ ਪੀਂਦੇ ਹਾਂ ਨਾ, ਬੋਤਲ 'ਚ ਖੋਲ ਕੇ ਉੱਪਰ ਡਲੀਆਂ ਪਾ ਕੇ ਇਹਦੇ ਨਾਲ ਪਾਣੀ ਪਾ ਕੇ ਸੋਡਾ ਪਾ ਕੇ, ਉਹ ਜਦੋਂ ਜ਼ਿਆਦਾ ਪੀ ਲੈਂਦੇ ਹਾਂ ਫਿਰ ਬਾਣੀ ਵੀ ਉਹੋ ਜਿਹੀ ਹੈ, ਫਿਰ ਕਦੇ ਜੀ ਜੂ ਨਹੀਂ ਕਰਦੇ, ਫਿਰ ਮਾਂ ਭੈਣ ਦੀ ਗਾਲ ਹੀ ਨਿਕਲਦੀ ਹੈ। ਤੇ ਜਦੋਂ ਗਾਲ ਨਿਕਲਦੀ ਹੈ, ਜੋਸ਼ ਚ ਆ ਜਾਂਦਾ, ਕੋਈ ਚੀਜ਼ ਚੱਕ ਚੁੱਕ ਕੇ ਮਾਰ ਬੈਠਦੇ ਹਾਂ, ਉਧਰੋਂ ਵਾਲਾ 911 ਪੁਲਿਸ ਵਾਲਿਆਂ ਨੂੰ ਬੁਲਾ ਲੈਂਦਾ, ਤੁਹਾਡੀਆਂ ਬਾਹਾਂ ਬੰਨ ਕੇ ਅੰਦਰ ਲੈ ਆਉਂਦਾ, ਫਿਰ ਕੋਰਟਾਂ ਦੇ ਜੇਲ੍ਹ ਚੱਕਰ ਪਾਓ। ਇਹ ਪਾਣੀ ਪੀਣ ਦੇ ਨਜ਼ਾਰੇ ਆਏ ਨਾ। ਫਿਰ ਫਾਲੋ ਕੰਟਰੀਜ਼ ਲਾ, ਕੰਟਰੀ ਲਾ ਕਿਹੜੇ ਨੇ, ਵੀ ਕਾਰ ਦੀ ਸਪੀਡ ਕਿਸ ਤਰ੍ਹਾਂ ਰੱਖਣੀ ਹੈ, ਵਾਇਲੈਂਸ ਨਹੀਂ ਕਰਨਾ, ਡਰੱਗ ਵੇਚਣੀ ਹੈ ਨਹੀਂ ਵੇਚਣੀ ਹੈ, ਡਰਿੰਕ ਐਂਡ ਡਰਾਈਵ ਕਰਨਾ ਕਿ ਨਹੀਂ ਕਰਨਾ, ਪ੍ਰੋਪਰ ਟੈਕਸ ਦੇਣਾ ਕਿ ਨਹੀਂ ਦੇਣਾ, ਇਨਕੰਪਲੀਟ ਅਨਇੰਪਲਾਇਮੈਂਟ ਲੈਣੀ ਹੈ ਕਿ ਨਹੀਂ ਲੈਣੀ, ਜੇ ਲੈਣੀ ਹੈ ਤਾਂ ਕਿਹੜੀ ਹੁੰਦੀ ਹੈ, ਪਾਰਕਾਂ ਦੇ ਵਿੱਚ ਪਿਸ਼ਾਬ ਕਰਨਾ ਕਿ ਨਹੀਂ ਪੁੱਛਣਾ, ਕੋਕ ਦੀਆਂ ਬੋਤਲਾਂ ਸਿੱਟਣੀਆਂ ਕਿ ਨਹੀਂ ਸਿੱਟਣੀਆਂ, ਇਹੋ ਜਿਹੇ ਕੰਮ ਬਹੁਤ ਨੇ, ਕਿਉਂਕਿ ਟਾਈਮ ਹੋ ਗਿਆ, ਟਾਈਮ ਹੋਰ ਪਾਸੇ ਚਲਾ ਗਿਆ। ਹੁਣ ਦੂਜੀ ਗੱਲ ਹੈਗੀ, ਫਟਾਫਟ ਆਪਾਂ ਗੱਲ ਕਰ ਲਈਏ ਕਿ ਸਾਡੀ ਮੈਂਟਲ ਹੋਣੀ ਆ ਵੀ ਮੈਡੀਟੇਸ਼ਨ ਸਵੇਰੇ ਕਰੋ ਬਜਾਏ ਸਵੇਰੇ ਸਵੇਰੇ ਉੱਠ ਕੇ ਸੈੱਲ ਫੋਨ ਦੇ ਉੱਤੇ ਦੇਖਣਾ ਵੀ ਕੀ ਆ। ਵੈਸੇ ਮੈਂ ਵੀ ਦੇਖਦਾ ਇਹ ਆਦਤ ਗੰਦੀ ਆ, ਅੱਗੇ ਜੋ ਹੁੰਦੇ ਨਹੀਂ ਸੀ ਵਧੀਆ ਹੁੰਦੇ। ਸਵੇਰੇ ਸਵੇਰੇ ਉੱਠ ਕੇ ਪਾਠ ਕਰੋ, ਪਰਮਾਤਮਾ ਦਾ ਨਾਂ ਲਓ, ਫਿਰ ਹਰ ਟਾਈਮ ਜੇ ਖਾਂਦੇ ਆ ਪੀਨੇ ਆ ਕਾਰ ਚਲਾਉਣੇ ਆ ਜੋ ਵੀ ਵਿਹਲੇ ਹੋਈਏ ਘਰ ਵਿੱਚ ਭਜਨ ਸਿਮਰਨ ਚਲਾਓ, ਬਜਾਏ ਤੁਸੀਂ ਡਰਾਮੇ ਚਲਾਉਣੇ। ਡਰਾਮਿਆਂ ਨੇ ਕੀ ਦੇਣਾ, ਉਹਨਾਂ ਨੇ ਆਪਣੇ ਪੈਸੇ ਬਣਾ ਲੈਣੇ, ਇੱਕ ਨੈਗੇਟਿਵ ਹੁੰਦਾ ਇੱਕ ਪੋਜੀਟਿਵ ਹੁੰਦਾ, ਉਧਰ ਸਾਡਾ ਸਵਾਦ ਪਿਆ ਹੁੰਦਾ, ਉਹਦੀ ਥਾਂ ਤੇ ਸਤਸੰਗ ਲਾ ਲਓ, ਕੋਈ ਰੱਬ ਦੀ ਗੱਲ ਕਰੋ। ਸਮਾਈਲ ਐਟ ਯੂਅਰ ਸੈਲਫ ਇਨ ਦਾ ਮਿਰਰ, ਸ਼ੀਸ਼ੇ ਨੂੰ ਖੜ ਕੇ ਸਮਾਈਲ ਦਿਓ, ਪਰਮਾਤਮਾ ਦਾ ਥੈਂਕਸ ਕਰੋ ਕਿ ਤੁਹਾਡੇ ਹੱਡ ਪੈਰ ਸਾਰਾ ਕੁਝ ਠੀਕ ਹੈ। ਐਵੇਂ ਨੁਕਸ ਨਾ ਕੱਢੋ ਕਿ ਮੇਰੇ ਝੂੜੀਆਂ ਪੈ ਗਈਆਂ, ਚਿੱਟੇ ਜੇ ਵਾਲ ਆ ਗਿਆ, ਇਹਦੇ ਵਿੱਚ ਭਰਵੱਟਿਆਂ ਚਿੱਟੇ ਵਾਲ ਆਉਂਦੇ ਨੇ, ਝੂੜੀਆਂ ਜਿਹਾ ਪੈ ਗਈਆਂ, ਰੱਬ ਦਾ ਥੈਂਕਸ ਕਰੋ, ਕੰਮ ਚੰਗੇ ਕਰੋ। ਦੇਖੋ ਸੋਕਰੇਟਿਜ਼ ਯੂਨਾਨ ਦੇ ਵਿੱਚ ਫਿਲਾਸਫਰ ਹੋਏ ਨੇ, ਸੰਤ ਹੋਏ ਨੇ, ਉਹ ਆਪਣੀ ਜੇਬ ਦੇ ਵਿੱਚ ਸ਼ੀਸ਼ਾ ਰੱਖ ਦਿੰਦੇ ਸੀ। ਕਿਸੇ ਨੇ ਪੁੱਛਿਆ ਵੀ ਸੋਕਰੇਟ ਤੂੰ ਸ਼ੀਸ਼ਾ ਕਿਉਂ ਰੱਖਦਾ, ਕਿਉਂਕਿ ਸ਼ੀਸ਼ਾ ਤਾਂ ਉਹ ਰੱਖਦਾ ਜਿਹਦੀ ਕੋਈ ਖੂਬਸੂਰਤ ਦੇਖਣਾ, ਵੀ ਅੱਛਾ ਅੱਛਾ ਵਾਲ ਇਧਰੋਂ ਟੇਢੇ ਹੋ ਗਏ ਇਹਨੂੰ ਸਿੱਧੇ ਕਰ ਲਈਏ, ਇੱਥੇ ਲਿਪਸਟਿਕ ਨਹੀਂ ਹੋ ਗਈ ਉਹ ਕਰ ਲਈਏ, ਵੀ ਤੂਰੀ ਤਾਂ ਸ਼ਕਲ ਹੀ ਅਗਲੀ ਹੈ। ਤੁਹਾਨੂੰ ਪਤਾ ਸੁਕਰਾਤ, ਕਿਉਂਕਿ ਮੈਂ ਮਾਸਟਰ ਦੇ ਵਿੱਚ ਪੜ੍ਹਿਆ ਇਹਨਾਂ ਨੂੰ, ਤੇ ਸੁਕਰਾਤ ਕੱਦ ਦਾ ਛੋਟਾ ਸੀਗਾ, ਨੱਕ ਜਿਹੜੇ ਸੀਗੇ ਅੱਖਾਂ ਸੀਗੀਆਂ ਬੂਰੀ ਤਰ੍ਹਾਂ ਦੀਆਂ ਸੀ, ਮੂੰਹ ਦੇ ਉੱਤੇ ਦਾਗ ਸੀਗੇ, ਤੇ ਉਹ ਅਗਲੀ ਸੀ ਐਂ ਕਹਿ ਲੋ। ਤੇ ਸੁਕਰਾਤ ਨੂੰ ਪੁੱਛਿਆ ਵੀ ਤੂੰ ਇਹ ਸ਼ੀਸ਼ਾ ਕਿਉਂ ਰੱਖਦਾ, ਸ਼ੀਸ਼ੇ ਤਾਂ ਸੋਹਣੇ ਬੰਦੇ ਰੱਖਦੇ ਨੇ। ਸੁਕਰਾਤ ਕਹਿੰਦਾ ਮੈਂ ਸ਼ੀਸ਼ਾ ਇਸ ਕਰਕੇ ਯਾਦ ਰੱਖਦਾ, ਜਦੋਂ ਮੈਂ ਸ਼ੀਸ਼ਾ ਦੇਖਦਾ ਨਾ ਰੱਬ ਦਾ ਸ਼ੁਕਰ ਕਰਦਾ, ਤੇ ਰੱਬ ਨੂੰ ਇੱਕ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਹੇ ਗੋਡ, ਤੂੰ ਚਾਹੇ ਜਿਹੋ ਜਿਹਾ ਮੈਨੂੰ ਮਰਜ਼ੀ ਬਣਾਤਾ, ਹੁਣ ਜਿਹੋ ਜਿਹਾ ਹੈਗਾ ਉਹ ਤਾਂ ਹੈਗਾ, ਪਰ ਮੈਥੋਂ ਅਜਿਹੇ ਚੰਗੇ ਕੰਮ ਕਰਾਈ, ਮੈਂ ਅਜਿਹੇ ਚੰਗੇ ਕੰਮ ਕਰਾਂ ਤਾਂ ਕਿ ਲੋਕ ਮੇਰੀ ਸ਼ਕਲ ਕਰਕੇ ਨਹੀਂ ਮੇਰੇ ਕੰਮਾਂ ਕਰਕੇ ਮੈਨੂੰ ਯਾਦ ਰੱਖਣ। ਮਹਾਤਮਾ ਗਾਂਧੀ ਦਾ ਕੱਦ ਛੋਟਾ ਸੀਗਾ, ਲਾਲ ਬਹਾਦਰ ਸ਼ਾਸਤਰੀ ਸਾਡੇ ਪ੍ਰਾਈਮ ਮਿਨਿਸਟਰ ਹੋਏ ਨੇ, ਉਹਨਾਂ ਦਾ ਕੱਦ ਛੋਟਾ ਸੀਗਾ, ਉਹਨਾਂ ਨੂੰ ਛੋਟੇ ਕੱਦ ਕਰਕੇ ਨਹੀਂ ਜਾਣਿਆ ਜਾਂਦਾ, ਉਹਨਾਂ ਨੂੰ ਚੰਗੇ ਕੰਮਾਂ ਕਰਕੇ ਜਾਣਿਆ ਜਾਂਦਾ। ਛੋਟੇ ਕੰਮ ਜਿਹੜੇ ਨੇ ਉਦੋਂ ਯਾਦ ਕਰਦੇ ਜਦੋਂ ਅਸੀਂ ਚੰਗੇ ਕੰਮ ਨਹੀਂ ਕਰਦੇ। ਜੀਸਸ ਕ੍ਰਾਈਸਟ ਦੀ ਇਗਜ਼ਾਮਪਲ ਹੈ, ਉਹ ਕਿੰਨੀ ਯੰਗ ਅਵਸਥਾ ਚ ਮਰ ਗਿਆ। ਵਿਵੇਕਾਨੰਦ 39 ਸਾਲ ਦੀ ਉਮਰ ਚ ਡੈਥ ਹੋ ਗਈ, ਉਹਨਾਂ ਨੂੰ ਛੋਟੀ ਉਮਰ ਕਰਕੇ ਨਹੀਂ, ਪਰ ਉਹਨਾਂ ਨੇ ਉਹੀ ਛੋਟੀ ਉਮਰ ਦੇ ਜਿਹੜੇ ਚੰਗੇ ਕੰਮ ਕੀਤੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ। ਇਸ ਕਰਕੇ ਪਰਮਾਤਮਾ ਨੂੰ ਜਦੋਂ ਵੀ ਸ਼ੀਸ਼ੇ ਮੂਹਰੇ ਕਰੋ ਨਾ, ਨੁਕਸ ਨਾ ਕੱਢਿਆ ਕਰੋ ਆਪਣੇ, ਸਗੋਂ ਉਸ ਦੇ ਪਰਮਾਤਮਾ ਦਾ ਥੈਂਕਸ ਕਰਿਆ ਕਰੋ। ਫਿਰ ਗ੍ਰੈਟੀਚਿਊਡ, ਚਲੋ ਪਹਿਲਾਂ ਪੋਜੀਟਿਵ ਦੀ ਕਰ ਲਈਏ। ਪੋਜੀਟਿਵ ਦੀ ਕੀ, ਅਸੀਂ ਨੈਗੇਟਿਵ ਹੀ ਸੋਚ ਰਹੇ ਹਾਂ। ਘਰ ਵਾਲੀ ਨੇ ਫਰਜ਼ ਕਰੋ ਕਹਿੰਦੀ, ਆਪਣੇ ਘਰ ਵਾਲੇ ਨੂੰ ਕਹਿੰਦੀ ਜੀ ਅੱਜ ਦੁੱਧ ਰੱਖਿਆ ਸੀਗਾ, ਦੁੱਧ ਹੀ ਪਾੜ ਗਿਆ, ਤੁਸੀਂ ਗੁੱਸੇ ਚੜ੍ਹ ਰਹੇ ਹੋ, 20 ਰੁਪਏ ਦਾ ਨੁਕਸਾਨ ਕਰਦਾ। ਪੋਜੀਟਿਵ ਅਪਰੋਚ ਰੱਖੋ ਘਰ ਵਾਲੀ ਨੂੰ, ਕੋਈ ਗੱਲ ਨਹੀਂ ਭਗਵਾਨ ਨੇ ਹਫ਼ਤਾ ਹੋ ਗਿਆ ਪਨੀਰ ਨਹੀਂ ਖਾਧਾ ਤਾਂ ਪਨੀਰ ਬਣਾ ਜਾ, ਮਟਰ ਪਨੀਰ ਖਾਈਏ, ਇਹ ਤਾਂ ਸੋਚਣ ਦੀ ਗੱਲ ਹੈ। ਪੋਜੀਟਿਵ ਨਹੀਂ, ਅਸੀਂ ਨੈਗੇਟਿਵ ਹੀ ਕਰਦੇ ਰਹਿੰਦੇ ਹਾਂ। ਗ੍ਰੈਟੀਚਿਊਡ, ਹਮੇਸ਼ਾ ਥੈਂਕਸ ਕਰੋ, ਹਰ ਦਮ ਮਾਲਕ ਦਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਕਰੋ। ਕੁਰਾਨ ਦੇ ਚੈਪਟਰ 53 ਵਿੱਚ ਸੂਰਾ ਨਜ਼ਮ ਹੈ, ਉਹਦੇ ਵਿੱਚ ਲਿਖਿਆ ਖੁਦਾ ਦੀ ਬਾਣੀ, ਉਹਨੂੰ ਕਹਿੰਦੇ ਨੇ ਇਨਸਾਨ ਜਦੋਂ ਅੱਲਾਹ ਵਿੱਚ ਵਿਸ਼ਵਾਸ ਕਰ ਲੈਂਦਾ ਨਾ ਤਾਂ ਉਹ ਅੱਲਾਹ ਨੂੰ ਪਾ ਵੀ ਲੈਂਦਾ। ਸੋ ਇਸ ਕਰਕੇ ਅਸੀਂ ਜਿਹੜਾ ਦਿਖਾਵਾ ਕਰਦੇ ਹਾਂ ਨਾ ਵੀ ਮੈਂ ਇੰਨੇ ਵਾਰੀ ਮੰਦਰ ਜਾਇਆ, ਇੰਨੀ ਵਾਰੀ ਗੁਰਦੁਆਰੇ ਜਾਇਆ, ਇੰਨੀ ਵਾਰੀ ਮੈਂ ਪਾਠ ਕਰ ਲਿਆ, ਇੰਨੀ ਵਾਰੀ ਪੰਜ ਬਾਣੀਆਂ ਦਾ ਪੜ੍ਹ ਲਿਆ, ਉਹ ਪੜ੍ਹੋ ਤੇ ਉਹਨਾਂ ਨੂੰ ਅਮਲ ਕਰੋ। ਬੁੱਲੇ ਸ਼ਾਹ ਨੇ ਕਿਹਾ ਸੀ ਰੋਜੇ ਹੱਜ ਨਮਾਜ਼ ਤਲਾਵਤ ਕਰਦੀ ਦੁਨੀਆਂ ਸਾਰੀ, ਫਿਰ ਵੀ ਅੰਦਰ ਹੋਮੇ ਵਾਲੀ ਵੱਧਦੀ ਗਈ ਬਿਮਾਰੀ, ਬਿਮਾਰੀ ਵੱਧਦੀ ਆ। ਈਗੂ ਹੁੰਦੀ ਆ ਕਿ ਮੈਂ ਤਾਂ ਗੀਤਾ ਦਾ ਰੋਜ਼ ਪਾਠ ਕਰਦਾ, ਮੈਂ ਤਾਂ ਜੀ ਅਯੋਧਿਆ ਜਾ ਆਇਆ ਰਾਮ ਚੰਦਰ ਜੀ ਦੇ ਮੰਦਰ ਦੇ ਉੱਤੇ ਦਰਸ਼ਨ ਕਰਕੇ ਆਇਆ। ਸੋ ਇਸ ਕਰਕੇ ਇਹਨਾਂ ਦੇ ਨਾਲੋਂ ਜੋ ਕੁਛ ਉੱਥੇ ਹੈਗਾ ਉਹਨੂੰ ਸਮਝ ਕੇ ਉਹਨੂੰ ਤੁਸੀਂ ਅਮਲ ਕਰੋ। ਅਗਲੀ ਗੱਲ ਫੋਰਗੇਟ ਐਮ ਫੋਰਗੇਟ, ਹਮੇਸ਼ਾ ਹੀ ਨਫ਼ਰਤ ਲੈ ਕੇ ਚੱਲੀ ਜਾਣਾ, ਉਹਨੇ ਮੈਨੂੰ ਆਏ ਕਹਿਤਾ, ਉਹਨੇ ਮੈਨੂੰ ਆਏ ਕਹਿਤਾ, ਨਫ਼ਰਤ ਰੱਖੋ, ਮੈਂ ਨਹੀਂ ਮਿਲਣਾ, ਉਹਨੇ ਨਹੀਂ ਮੈਨੂੰ ਫੋਨ ਕੀਤਾ, ਮੈਂ ਨਹੀਂ ਉਹਨੂੰ ਫੋਨ ਕਰਨਾ, ਇਹ ਗੱਲਾਂ ਛੱਡੋ। ਕਿਉਂਕਿ ਨਫ਼ਰਤ ਨਾ ਕੱਢਣ ਪਾਉਣ ਨੂੰ ਕੋਈ ਨਹੀਂ ਹੈ, ਕਿਉਂਕਿ ਪੂਰਨ ਸੰਤ ਸਮਝਾਉਂਦੇ ਨੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਆਇਓ, ਜੀ ਜੰਤ ਸਭ ਉਸਦੇ ਸਭ ਨਾ ਕਾ ਸੋਈ, ਮੰਦਾ ਕਿਸ ਨੂੰ ਆਖੀ ਜੇ ਦੂਜਾ ਹੋਈ। ਅਸੀਂ ਕਹੀ ਜਾਂਦੇ ਹਾਂ ਕਿ ਸਾਰੇ ਪਰਮਾਤਮਾ ਦੇ ਬਣਾਏ ਹੋਏ ਨੇ, ਫਿਰ ਵੀ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ। ਸੋ ਇਸ ਕਰਕੇ ਦੇਖੋ ਸਾਨੂੰ ਆਪਣਾ ਦਿਲ ਸਾਫ਼ ਕਰਨ ਦੀ ਲੋੜ ਹੈ। ਅਸੀਂ ਘਰ ਦੇ ਵਿੱਚ ਤੁਸੀਂ ਕਾਜੀ ਆ ਕੇ ਦੇਖ ਲਿਓ, ਤੁਹਾਡੀ ਆਪਣੀ ਮਦਰ ਜਾਂ ਆਪਣੀ ਸਿਸਟਰ ਜਾਂ ਵਾਈਫ ਜਦੋਂ ਵੀ ਕਦੇ ਦਾਲ ਜਾਂ ਚੌਲ ਬਣਾਉਂਦੇ ਨੇ, ਪਤਾ ਕਿਵੇਂ ਬਣਾਉਂਦੇ ਨੇ? ਦਾਲ ਹੋਵੇ ਮੂੰਗੀ ਦੀ ਜਾਂ ਚੌਲ ਹੋਣ, ਅਸੀਂ ਉਹਨੂੰ ਪਹਿਲਾਂ ਭਾਂਡੇ ਚ ਭਿਉਂਦੇ ਹਾਂ ਤੇ ਹੱਥ ਮਾਰ ਕੇ ਦੇਖਦੇ ਹਾਂ, ਉਹਦੇ ਉੱਤੇ ਮੈਲ ਜੀ ਆਉਂਦੀ, ਉਹਨੂੰ ਲਾਹ ਦਿੰਦੇ ਹਾਂ ਤੇ ਥੱਲੇ ਚੌਲ ਚਿੱਟੇ ਨਿਕਲੇ ਹੁੰਦੇ ਨੇ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜੀਆਂ ਮੈਲਾਂ, ਨਫ਼ਰਤ ਦੀਆਂ, ਨਿੰਦਿਆ, ਚੁਗਲੀ ਦੀਆਂ, ਹੇਰਾਫੇਰੀ ਦੀਆਂ ਚੜੀਆਂ ਵੀ ਆ ਨਾ, ਉਹਨੂੰ ਸਾਫ਼ ਕਰੋ, ਕਰ ਲੈ ਦਿਲ ਦੀ ਸਫਾਈ, ਜੇ ਰੱਬ ਨਾਲ ਦੀਦਾਰ ਚਾਹੀਦਾ। ਜਿੰਨਾ ਚਿਰ ਦੇਖੋ ਆ ਮੇਰੇ ਉੱਤੇ ਇੱਥੇ ਤਾਂ ਕੁਝ ਦਿਸਦਾ ਨਹੀਂ ਮੈਨੂੰ, ਜੇ ਕੋਈ ਬੱਲਬ ਘਰ ਚ ਲੈ ਲਓ, ਆ ਲਾਈਟ ਦੇਖ ਲਓ, ਟਿਊਬ ਤੇ ਦੇਖ ਲਓ, ਟਿਊਬ ਦੀ ਕਿੰਨੀ ਵਧੀਆ ਲਾਈਟ ਆ ਰਹੀ ਹੈ। ਜੇ ਇਹਦੇ ਉੱਤੇ ਕੱਪੜਾ ਚੜਾ ਦਈਏ, ਖੋਰ ਚੜਾ ਦਈਏ, ਖੋਰ ਚੜਾ ਦਈਏ, ਖੋਰ ਚੜਾ ਦਈਏ, ਖੋਰ ਚੜਾ ਦਈਏ, ਇਹਦੇ ਚ ਲਾਈਟ ਦਿਸਣੀ ਨਹੀਂ, ਹਨੇਰਾ ਲੱਗੂਗਾ। ਪਰ ਇਹਦਾ ਮਤਲਬ ਥੋੜਾ ਵੀ ਲਾਈਟ ਦੇ ਅੰਦਰ ਜੇ ਟਿਊਬ ਦੇ ਅੰਦਰ ਲਾਈਟ ਨਹੀਂ ਹੈ, ਕੱਪੜੇ ਤਾਰਨੇ ਸ਼ੁਰੂ ਕਰ ਦਿਓ, ਇੱਕ ਦੋ ਤਿੰਨ ਚਾਰ ਪੰਜ, ਉਨੀ ਰੋਸ਼ਨੀ ਫਿਰ ਤੇਜ਼ ਹੋ ਜਾਊਗੀ। ਇਸ ਲਈ ਸਾਡੇ ਅੰਦਰ ਪਰਮਾਤਮਾ ਬੈਠਾ, ਸਾਡੇ ਉੱਤੇ ਸਾਡੇ ਉਹ ਪਰਮਾਤਮਾ ਦੇ ਵਿਚਕਾਲੇ ਡਿਫਰੈਂਸ ਇਹੀ ਹੈ, ਪੜਦਾ ਇਹੀ ਹੈ ਕਿ ਸਾਡੇ ਚ ਹਉਮੈ ਹੈ, ਮੈਂ ਕਰਦੇ ਹਾਂ। ਸੋ ਮੇਰੇ ਖਿਆਲ ਟਾਈਮ ਖਤਮ ਹੋ ਗਿਆ, ਸੋ ਹੁਣ ਸੁਣ ਲਓ ਲਾਸਟ ਗਾਣਾ, ਕਿਉਂਕਿ ਚੱਲਦੀ ਦਾ ਪਤਾ ਨਹੀਂ ਲੱਗਦਾ। ਮੈਂ ਤਾਂ ਵੈਸੇ ਪੁਸ਼ਪਿੰਦਰ ਨੂੰ ਕਿਹਾ ਸੀ ਵੀ ਅੱਜ ਸ਼ਾਇਦ, ਕਿਉਂਕਿ ਮੈਨੂੰ ਤਿਆਰੀ ਨਹੀਂ ਕੀਤੀ ਤੇ ਸ਼ਾਇਦ ਮੈਥੋਂ ਨਾ ਜ਼ਿਆਦਾ ਬੋਲਿਆ ਜਾਵੇ, ਸੋ ਮਾਲਕ ਹੁੰਦਾ। ਸੋ ਤੁਸੀਂ ਸੁਣੋ ਲਾਸਟ ਗਿਆ, ਤੇ ਆਪਾਂ ਫਿਰ ਨੈਕਸਟ ਵੀਕ ਕਿਸੇ ਹੋਰ ਟੋਪਿਕ ਤੇ ਗੱਲ ਕਰ ਲਾਂਗੇ, ਜੇ ਕੋਈ ਵੱਧ ਘੱਟ ਕਹਿ ਗਿਆ ਹੋਵੇ ਉਹਦੇ ਲਈ ਮੈਂ ਮਾਫੀ ਚਾਹੁੰਦਾ। ਟਾਈਮ ਦਾ ਤੁਹਾਨੂੰ ਪਤਾ ਨਹੀਂ ਲੱਗਦਾ, ਜੇ 24 ਘੰਟਿਆਂ ਦਾ ਪਤਾ ਨਹੀਂ ਕੀ ਹੋਣਾ। ਸੋ ਸੁਣੋ ਗਾਣਾ, ਥੈਂਕ ਯੂ। ਖੁਸ਼ਦੇਵ ਮਿੱਤਲ ਮੇਖਰ ਧੂਰੀ ਤੋਂ ਨੇ, ਉਹ ਵੀ ਪ੍ਰੋਗਰਾਮ ਦੇਖ ਰਹੇ ਨੇ, ਤੇ ਰਿੰਕੂ ਬਰਨਾਲੇ ਤੋਂ ਉਹ ਵੀ ਧੰਨਵਾਦ ਦੇਖ ਰਹੇ ਨੇ, ਕਿਉਂਕਿ ਉਹਨਾਂ ਦਾ ਨਾਮ ਮੇਰੇ ਨਿਗਾਹ ਚੜਿਆ ਸੀਗਾ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੁਣੋ ਗਾਣਾ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ
ਨਾ ਉਹ ਜ਼ਿਆਦਾ ਜ਼ਿਆਦਾ ਹੈ
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 4